And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਟਾਈਮ ਪਰਸਨ ਆਫ ਦਾ ਈਅਰ ਹੈ। ਪਿਛਲੇ ਸਾਲ ਤੇ ਸਨ ਟੇਲਰ ਸਵਿਫਟ, ਐਤਕੀ ਟਾਈਮਸ ਪਰਸਨ ਆਫ ਦਾ ਈਅਰ ਕਿਹਨੂੰ ਦਿੱਤਾ ਗਿਆ ਹੈ?
ਟਾਈਮ ਪਰਸਨ ਆਫ ਦਾ ਈਅਰ ਡੋਨਲਡ
ਟ੍ਰੰਪ। ਹਾਂ, ਟਾਈਮ ਪਰਸਨ ਆਫ ਦਾ ਈਅਰ ਜਾਂ ਟਾਈਮ ਮੈਗਜ਼ੀਨ ਵਾਲੇ ਕਰਦੇ ਨੇ,
ਡੋਨਲਡ
ਟ੍ਰੰਪ। ਸੋ ਦਿਸ ਈਅਰ ਟਾਈਮ ਮੈਗਜ਼ੀਨ ਦੇ ਜਿਹੜਾ ਉਹਨਾਂ ਦਾ ਉਹ ਈਅਰ ਐਂਡ ਐਡੀਸ਼ਨ ਆਇਆ ਕਰਦਾ, ਉਹਦੇ ਵਿੱਚ ਡੋਨਲਡ ਟ੍ਰੰਪ ਦੀ ਤਸਵੀਰ ਹੋਏਗੀ ਅਤੇ ਉਹਨਾਂ ਨੂੰ ਪਰਸਨ ਆਫ ਦਾ ਈਅਰ ਟਾਈਮ ਮੈਗਜ਼ੀਨ ਵੱਲੋਂ ਚੂਜ਼ ਕੀਤਾ ਗਿਆ। ਵਾਸੂ ਜੀ, ਡੋਨਲਡ ਟ੍ਰੰਪ ਨੇ ਕਈਆਂ ਨੂੰ ਭਾਜੜਾਂ ਪਾਈਆਂ ਹੋਈਆਂ ਨੇ, ਜਿਹਦੇ ਵਿੱਚ ਸਾਡੇ ਕੈਨੇਡਾ ਦੇ ਸਿਰਫ ਪ੍ਰਧਾਨ ਮੰਤਰੀ ਨਹੀਂ ਸ਼ਾਮਲ, ਬਾਕੀ ਸਾਰੇ ਪ੍ਰੀਮੀਅਰਸ ਵੀ। ਕੱਲ੍ਹ ਫਿਰ 90 ਮਿੰਟਾਂ ਦੀ ਮੀਟਿੰਗ ਕਰਕੇ ਹਟੇ ਨੇ, ਵਰਚੁਅਲ ਮੀਟਿੰਗ ਉਹਨਾਂ ਦੀ ਹੋਈ ਆ, ਅਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ, ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਬਾਰਡਰਸ ਨੂੰ ਮਜ਼ਬੂਤ ਕਰਨ ਸੰਬੰਧੀ ਜਿਹੜਾ ਆਪਣਾ ਪਲਾਨ ਹੈ, ਯੋਜਨਾ ਹੈ, ਉਹਦੇ ਕੁਝ ਜਿਹੜੇ ਟੱਚ ਪੁਆਇੰਟ ਸੀਗੇ ਉਹ ਪ੍ਰੀਮੀਅਰਸ ਨਾਲ ਸਾਂਝੇ ਕੀਤੇ ਜਾਣੇ ਸੀ, ਪਰ ਉਹਦੇ ਵਿੱਚ ਵਾਸੂ ਜੀ ਗੱਲਾਂ ਕਈ ਹੋਈਆਂ ਨੇ। ਜਿਹੜੇ ਇਹ ਪ੍ਰੀਮੀਅਰਸ ਦੇ ਗਰੁੱਪ ਦੇ ਪ੍ਰਧਾਨ ਨੇ, ਕਾਉਂਸਲ ਆਫ ਦਾ ਫੈਡਰੇਸ਼ਨ ਦੇ ਡੱਗ ਫੋਰਡ ਓਨਟੈਰੀਓ ਦੇ ਪ੍ਰੀਮੀਅਰ, ਉਹਨਾਂ ਨੇ ਤਾਂ ਇਹ ਕਿਹਾ ਵੀ ਤੁਸੀਂ ਇਹ ਹੁਣ ਇਹ ਨਾ ਸੋਚੋ ਵੀ ਜੇ ਟੈਰਿਫ ਲੱਗੇ, ਟੈਰਿਫ ਤਾਂ ਲੱਗਣੇ ਹੀ ਨੇ, 20 ਜਨਵਰੀ ਹੱਦ 21 ਜਨਵਰੀ ਨੂੰ ਟੈਰਿਫ ਸਾਡੇ 'ਤੇ ਲੱਗਿਆ ਲਓ, ਸਾਨੂੰ ਜਵਾਬੀ ਕਾਰਵਾਈ ਲਈ ਤਿਆਰ ਰਹਿਣਾ ਪੈਣਾ, ਕਿਉਂਕਿ ਜੇ ਸਾਹਮਣੇ ਘਸੁਣ ਪੈਂਦਾ ਘਸੁਣ ਸਾਨੂੰ ਵੀ ਜਿਹੜਾ ਉਲਟਵਾਂ ਉਹ ਮਾਰਨਾ ਪੈਣਾ।
ਸੋ ਇਸ ਮੀਟਿੰਗ ਦੇ ਵਿੱਚ ਜੇ ਤੁਸੀਂ ਗੱਲ ਮੈਂਸ਼ਨ ਕੀਤੀ ਵੀ ਟੱਚ ਪੁਆਇੰਟ ਸਾਂਝੇ ਕੀਤੇ ਜਾਣੇ ਸੀ, ਸਾਂਝਾ ਦਾ ਪਲਾਨ ਕੀਤਾ ਜਾਣਾ ਸੀ, ਸਾਂਝੇ ਉਹਨਾਂ ਨੇ ਟੱਚ ਪੁਆਇੰਟ ਹੀ
ਕੀਤੇ ਨੇ।
ਸੋ ਹੁਣ ਜਿਹੜੇ ਕੋਈ ਪ੍ਰੋਵਿੰਸ਼ੀਅਲ ਸੋਰਸਿਸ ਨੇ ਉਹ ਦੱਸ ਰਹੇ ਨੇ, ਕਹਿੰਦੇ ਕਿ ਪ੍ਰੀਮੀਅਰਸ ਵੈਸੇ ਤਾਂ ਕਹਿੰਦੇ ਇਸ ਮੀਟਿੰਗ ਨਾਲ ਵਿੱਚੋਂ ਖੁਸ਼ ਹੀ ਨਿਕਲੇ ਨੇ, ਕੋਈ ਏਡੀ ਗੱਲ ਨਹੀਂ, ਪਰ ਉਹਨਾਂ ਨੂੰ ਇੱਦਾਂ ਲੱਗਿਆ ਵੀ ਸਿਰਫ ਟੱਚ ਪੁਆਇੰਟ ਸਾਂਝੇ ਕਰ ਦਿੱਤੇ ਗਏ, ਇਸ ਪਲਾਨ ਦੇ ਵਿੱਚ ਡੀਟੇਲ ਦੀ ਘਾਟ ਹੈ,
ਅਜੇ
ਓਵਰਵਿਊ ਜਿਹਾ ਇੱਕ ਹੈਗਾ ਅਜੇ ਵੀ। ਸੋ ਡੱਗ ਫੋਰਡ ਨੇ ਵੀ ਇਹੀ ਗੱਲ ਕਹੀ, ਡੱਗ ਫੋਰਡ ਨੇ ਕਿਹਾ, ਕਹਿੰਦੇ ਕਿ ਇਟਸ ਵਨ ਥਿੰਗ ਟੂ ਸ਼ੇਅਰ ਅ ਪਲਾਨ ਬਟ ਇਟਸ ਅਨਦਰ ਥਿੰਗ ਟੂ ਇੰਪਲੀਮੈਂਟ ਇਟ।
ਕਹਿੰਦੇ ਪਲਾਨ ਉਹਨਾਂ ਕੋਲ ਹੈਗਾ ਭਾਵੇਂ, ਪਰ ਉਹਨੂੰ ਲਾਗੂ ਕਿਵੇਂ
ਕਰਨਾ, ਕਿਉਂਕਿ ਉਹਦੇ ਵਿੱਚ ਡੀਟੇਲ ਦੀ ਘਾਟ ਹੈ।
ਕਰੈਕਟ,
ਕਿਉਂਕਿ ਉਹਨਾਂ ਨੇ ਸਿਰਫ ਇੱਕ ਕਹਿ ਲਓ ਵੀ ਡਾਕੂਮੈਂਟ ਜਿਹਾ ਬਣਾ ਲਿਆ ਹੋਇਆ।
ਜੀ ਜੀ ਜੀ।
ਅੱਛਾ, ਇਸ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਡੋਮਿਨਿਕ ਲੈਬਲੌਂਗ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ,
ਜੀ,
ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਜਿਹੜੇ ਪ੍ਰੀਮੀਅਰਸ ਨੇ ਆ ਕੇ ਬੜੇ ਵਧੀਆ ਪੋਜ਼ਿਟਿਵ ਕਈਆਂ ਨੇ ਸੁਝਾਅ ਦਿੱਤੇ ਨੇ, ਅਸੀਂ ਉਹਨਾਂ ਦੇ ਸੁਝਾਵਾਂ ਨੂੰ ਵੀ ਇਸ ਪਲਾਨ ਦੇ ਵਿੱਚ ਇਨਕੋਰਪੋਰੇਟ ਕਰਾਂਗੇ, ਸ਼ਾਮਲ ਕਰਾਂਗੇ, ਤੇ ਬਹੁਤ ਜਲਦ, ਕਹਿੰਦੇ ਸਾਨੂੰ ਕਾਫੀ, ਕਹਿੰਦੇ ਇਸ ਗੱਲ ਨੂੰ ਤਰਜੀਹੀ ਤੌਰ ਤੇ ਅਸੀਂ ਕਰਨਾ ਚਾਹੁੰਦੇ ਹਾਂ ਕਿ ਬਹੁਤ ਜਲਦ ਇਹ ਪਲਾਨ ਪੂਰਾ ਮੁਕੰਮਲ ਕਰਕੇ ਇਹਨੂੰ ਅਮਰੀਕਾ ਨਾਲ ਵੀ ਤੇ ਕੈਨੇਡੀਅਨਸ ਦੇ ਨਾਲ ਵੀ ਸਾਂਝਾ ਕੀਤਾ ਜਾਵੇ, ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਜਨਤਕ ਵੀ ਕੀਤਾ ਜਾਏ,
ਪ੍ਰੋਪਰ ਅਨਾਊਂਸਮੈਂਟ ਕੀਤੀ ਜਾਏਗੀ ਵੀ ਸਰਕਾਰ ਵੱਲੋਂ ਕਿਹੜੇ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਕਿਉਂਕਿ
ਐਕਸਪੈਕਟਡ ਹੀ ਹੈਗਾ
ਜੀ ਜੀ
ਇਨ ਦ ਕਮਿੰਗ ਵੀਕਸ ਅਨਾਊਂਸਮੈਂਟਸ ਹੋਣੀਆਂ ਨੇ, ਤੇ ਕਿਹਾ ਜਾ ਰਿਹਾ ਵੀ $1 ਬਿਲੀਅਨ ਸਰਕਾਰ ਨੇ ਖਰਚਣਾ,
$1 ਬਿਲੀਅਨ। ਵਾਸੂ ਜੀ, ਇਸ ਤੋਂ ਪਹਿਲਾਂ ਕਿ ਹੁਣ ਫੈਡਰਲ ਸਰਕਾਰ ਅਨਾਊਂਸ ਕਰੇ, ਅੱਜ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਨੇ ਆਪਣੇ ਪੱਧਰ ਤੇ ਇਹ ਅਨਾਊਂਸ ਕਰਨਾ ਕਿ ਉਹ ਐਲਬਰਟਾ ਦਾ ਜਿਹੜਾ ਬਾਰਡਰ ਅਮਰੀਕਾ ਨਾਲ ਲੱਗਦਾ, ਉੱਥੇ ਹੋਰ ਜ਼ਿਆਦਾ ਸਿਕਿਉਰਿਟੀ ਵਧਾਉਣ ਲਈ ਉਹਨਾਂ ਨੇ ਕਿਹੜੇ ਕਿਹੜੇ ਕਦਮ ਚੁੱਕਣੇ ਨੇ, ਕਿਉਂਕਿ ਜਿਹੜੀ ਇਹੀ ਗੱਲ ਹੈਗੀ ਆ ਹੁਣ, ਇਹ ਕੱਲ੍ਹ ਡੱਗ ਫੋਰਡ ਨੇ ਫਿਰ ਬਾਅਦ 'ਚ ਇਹ ਗੱਲ ਕਹੀ ਕਿ ਜਿੰਨੇ ਵੀ ਸੂਬਾਈ ਪ੍ਰੀਮੀਅਰਸ ਨੇ ਭਾਵੇਂ ਫੈਡਰਲ ਸਰਕਾਰ ਆ, ਕਹਿੰਦੇ ਹੁਣ ਅਸੀਂ ਇੱਕ ਲਿਸਟ ਬਣਾ ਰਹੇ ਹਾਂ ਟਾਰਗੇਟਡ ਚੀਜ਼ਾਂ ਦੀ ਵੀ ਅਸੀਂ ਕਾਊਂਟਰ ਅਟੈਕ ਵਜੋਂ ਜਾਂ ਕਾਊਂਟਰ ਟੈਰਿਫ ਦੇ ਤੌਰ 'ਤੇ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉੱਪਰ ਕੋਈ ਕਾਰਵਾਈ ਕਰ ਸਕਦੇ ਹਾਂ ਜਿਹਦਾ ਫਿਰ ਸੇਕ ਅਮਰੀਕਾ ਨੂੰ ਵੀ ਮਹਿਸੂਸ ਹੋਵੇ, ਜੋ ਵਾਸੂ ਜੀ 2018 ਦੇ ਵਿੱਚ ਕੀਤਾ ਗਿਆ ਸੀ ਨਾ, ਕਿ ਬਹੁਤ ਕਈ ਛੋਟੀਆਂ ਛੋਟੀਆਂ ਆਈਟਮਸ ਇਹੋ ਜਿਹੀਆਂ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਨੂੰ ਕੈਨੇਡਾ ਨੂੰ ਵੇਚਣ 'ਤੇ ਅਮੈਰੀਕਨਸ ਡਿਪੈਂਡ ਕਰਦੇ ਨੇ, ਇੱਕ ਉਹ, ਦੂਜੀ ਜਿਹੜੀਆਂ ਕਈ ਚੀਜ਼ਾਂ ਕੈਨੇਡਾ ਵੱਲੋਂ ਅਮਰੀਕਾ ਨੂੰ ਸਪਲਾਈ ਕੀਤੀਆਂ ਜਾਂਦੀਆਂ ਨੇ। ਐਤਕੀ ਇੱਕ ਕਦਮ ਉਹ ਤੋਂ ਵੀ ਅੱਗੇ ਜਾ ਕੇ ਹੋ ਸਕਦਾ, ਜਿਵੇਂ ਡੱਗ ਫੋਰਡ ਨੇ ਗੱਲ ਆਖੀ ਕਿ ਓਨਟੈਰੀਓ ਵੱਲੋਂ ਜਿਹੜੀ ਬਿਜਲੀ ਭੇਜੀ ਜਾਂਦੀ ਹੈ ਅਮਰੀਕਾ ਨੂੰ, ਵਾਸੂ ਜੀ ਮਿਸ਼ੀਗਨ, ਨਿਊਯਾਰਕ ਅਤੇ ਵਿਸਕੌਨਸਨ ਜਿਹੜੀਆਂ ਸਟੇਟਸ ਨੇ, ਜ਼ਿਆਦਾਤਰ ਜਿਹੜੀ ਓਨਟੈਰੀਓ 'ਤੇ ਜਾਣ ਵਾਲੀ ਬਿਜਲੀ ਹੈ ਨਾ ਸਟੇਟਸ ਨੂੰ, ਉੱਥੇ ਉਹਨਾਂ ਦੀ ਬਿਜਲੀ ਦੀ ਮੰਗ ਦੀ ਪੂਰਤੀ ਕਰਦੀ ਆ। ਉਹ ਕਹਿੰਦੇ ਵੀ ਅਸੀਂ ਜੇ ਸੱਚਮੁੱਚ ਡੋਨਲਡ ਟਰੰਪ ਨੇ ਸਾਡੇ 'ਤੇ ਟੈਰਿਫ ਲਗਾਏ ਤਾਂ ਓਨਟੈਰੀਓ ਜਿਹੜੀ ਬਿਜਲੀ ਭੇਜਦਾ ਅਮਰੀਕਾ ਨੂੰ, ਕਹਿੰਦੇ ਅਸੀਂ ਉਹ ਬਿਜਲੀ ਬੰਦ ਕਰ ਦੇਣੀ ਆ
ਜੇ ਇਹ ਨੌਬਤ ਆਉਂਦੀ ਹੈ, ਕਹਿੰਦੇ ਇੱਦਾਂ ਕਰਨ ਲਈ ਅਸੀਂ ਤਿਆਰ ਰਹੀਏ
ਜੀ,
ਫਿਰ ਬਾਅਦ ਪੁੱਛੇਗਾ ਸੱਚੀ ਮੁੱਚੀ ਕਰ ਦਿਓਗੇ, ਕਹਿੰਦੇ ਵੀ ਨਹੀਂ, ਫਿਰ ਥੋੜ੍ਹਾ ਉਹਨਾਂ ਨੇ ਉਸ ਗੱਲ ਨੂੰ ਟੋਨ ਡਾਊਨ
ਕੀਤਾ।
ਪਹਿਲਾਂ ਵਿਜੇ ਜੀ ਇਹ ਫੋਕਸ ਨਿਊਜ਼ ਤੇ ਜਾ ਕੇ ਇੰਟਰਵਿਊਜ਼ ਦੇ ਚੁੱਕੇ ਨੇ ਮਲਟੀਪਲ ਟਾਈਮਸ, ਕੱਲ ਕਹਿੰਦੇ CNBC ਤੇ ਵੀ ਚਲੇ ਗਏ ਡੱਗ ਫੋਰਡ, ਉੱਥੇ ਜਾ ਕੇ ਵੀ ਇੰਟਰਵਿਊ ਵਗੈਰਾ ਦੇ ਕੇ ਆਏ ਨੇ, ਤੇ ਸੋ ਡੈਨੀਅਲ ਸਮਿਥ ਵੀ ਫੋਕਸ ਨਿਊਜ਼ ਤੇ ਜਾ ਕੇ ਆਏ ਸੀ
ਜੀ।
ਤੇ ਓਨਟੈਰੀਓ ਵੱਲੋਂ ਅਮਰੀਕਾ ਦੇ ਵਿੱਚ ਇੱਕ ਐਡਵਰਟਾਈਜ਼ਿੰਗ ਕੈਂਪੇਨ ਵੀ ਚਲਾਈ ਜਾ ਰਹੀ ਹੈ, ਦੱਸਿਆ ਜਾਂਦਾ
ਮਲਟੀਮਿਲੀਅਨ ਡਾਲਰਸ ਦੀ।
ਅੱਛਾ, ਜਿਹੜੀ ਗੱਲ ਆ ਕਾਊਂਟਰ ਟੈਰਿਫਸ ਦੀ, ਦੇਖੋ ਇਹਦਾ ਹਿੰਟ ਥੋੜਾ ਜਿਹਾ ਜਸਟਿਨ ਟਰੂਡੋ ਨੇ ਹੈਲੀਫੈਕਸ ਜਿਹੜੀ ਉਹ ਚੈਂਬਰ ਆਫ ਕਾਮਰਸ ਦੀ ਮੀਟਿੰਗ ਵਿੱਚ ਦਿੱਤਾ ਸੀ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਕੀ ਤੁਸੀਂ ਕਾਊਂਟਰ ਟੈਰਿਫਸ ਲਗਾਓਗੇ, ਉਹਨਾਂ ਨੇ ਕਿਹਾ ਵੀ ਹਾਂ ਵੀ ਇੱਦਾਂ ਵੀ ਕੀਤਾ ਜਾ ਸਕਦਾ ਹੈ। ਸੋ ਐਕਚੁਅਲੀ ਵਰਡਸ ਵਰ ਪੁੱਟ ਇਨ ਟੂ ਹਿਸ ਮਾਊਥ, ਉਹਨਾਂ ਨੇ ਆਪ ਨਹੀਂ ਸੀ ਕਿਹਾ ਅਸੀਂ ਟੈਰਿਫ ਲਾਉਣ ਲੱਗੇ ਕਾਊਂਟਰ ਟੈਰਿਫ, ਇੱਦਾਂ ਕੀਤਾ ਜਾ ਸਕਦਾ ਨੇ ਗਵਰਨਰ ਜਸਟਿਨ ਟਰੂਡੋ ਲਿਖ ਦਿੱਤਾ, ਗ੍ਰੇਟ ਸਟੇਟ ਆਫ ਕੈਨੇਡਾ ਲਿਖ ਦਿੱਤਾ, ਉਸ ਤੋਂ ਬਾਅਦ ਹੁਣ ਇਲਨ ਮਸਕ ਨੇ ਵੀ ਕੁਛ ਲਿਖਿਆ
ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ।
ਤੇ ਹੁਣ ਇਹ ਜਿਹੜੀ ਮੀਟਿੰਗ ਹੋਈ ਇਹਦੇ ਇਸ ਮੀਟਿੰਗ ਦੇ ਵਿੱਚ ਕ੍ਰਿਸਟੀਆ ਫ੍ਰੀਲੈਂਡ ਵੀ ਸ਼ਾਮਲ ਸਨ।
ਹਾਂਜੀ,
ਕ੍ਰਿਸਟੀਆ ਫ੍ਰੀਲੈਂਡ ਨੇ ਇਹ ਦੱਸਿਆ, ਕਹਿੰਦੇ ਵੀ ਬਹੁਤ ਸਾਰੇ ਪ੍ਰੀਮੀਅਰਸ ਨੇ ਆ ਕੇ ਕਹਿੰਦੇ ਪ੍ਰੋਐਕਟਿਵਲੀ ਸਾਨੂੰ ਕਹਿੰਦੇ ਇਹ ਸੁਝਾਅ ਦਿੱਤੇ ਨੇ ਕਿ ਜਿਹੜੀ ਇਹ ਕਾਊਂਟਰ ਟੈਰਿਫ ਦੀ ਸੂਚੀ ਹੈ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜੋੜੀਆਂ ਜਾਣ, ਕਿ ਸੂਬਿਆਂ ਵੱਲੋਂ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਵੀ ਅਸੀਂ ਇਹ ਚੀਜ਼ਾਂ ਇੱਥੇ ਆਪਾਂ ਅਮਰੀਕਾ ਨੂੰ ਭੇਜਦੇ ਹਾਂ, ਸਾਡੀ ਸਭ ਤੋਂ ਵੱਡੀ ਐਕਸਪੋਰਟ ਇਹ ਹੈ, ਅਮਰੀਕਾ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਚੀਜ਼ਾਂ ਇਹ ਸਾਡੀਆਂ ਪਸੰਦ ਨੇ, ਇਹ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਵੀ ਤੁਸੀਂ ਆਪਣੇ ਇਹਨਾਂ ਦੇ ਉੱਤੇ ਕਾਊਂਟਰ ਟੈਰਿਫ ਲਾਇਓ ਵੀ ਅਸਰਦਾਰ ਸਾਬਤ ਹੋਣਗੀਆਂ। ਸੋ ਇਹ ਇਸ ਗੱਲ ਨਾਲ ਪੁਸ਼ਟੀ ਤਾਂ ਹੋ ਗਈ ਨਾ ਕਿ ਕਾਊਂਟਰ ਟੈਰਿਫ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਸੋਰੀ, ਆਈ ਥਿੰਕ ਜਿਹੜੀ ਵਾਸੂ ਜੀ ਉਹ ਕਾਊਂਟਰ ਟੈਰਿਫ ਵਾਲੀ ਸੂਚੀ ਹੋਏਗੀ, ਦੈਟ ਵੁੱਡ ਬੀ ਜਿਹੜੀਆਂ ਚੀਜ਼ਾਂ ਅਮਰੀਕਾ ਤੋਂ ਆਉਂਦੀਆਂ ਨੇ, ਕਿਉਂਕਿ ਜਿਹੜੀਆਂ ਭੇਜੀਆਂ ਜਾਂਦੀਆਂ ਨੇ ਉਹ ਤੇ ਤਾਂ ਟੈਰਿਫ ਟਰੰਪ ਲਗਾ ਰਹੇ ਨੇ। ਸੋ ਜਿਹੜਾ ਸਮਾਨ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਆਏਗਾ ਵੀ ਅਸੀਂ ਕਿਹੜੀਆਂ ਚੀਜ਼ਾਂ ਤੇ ਟੈਰਿਫ ਲਗਾ ਸਕਦੇ ਹਾਂ, ਵੀ ਸਾਡੇ
ਕਿਹੜੀਆਂ ਚੀਜ਼ਾਂ ਅਸੀਂ ਇੰਪੋਰਟ, ਯਾ ਯੂ ਰਾਈਟ, ਵੀ ਕਿਹੜੀਆਂ ਚੀਜ਼ਾਂ ਅਸੀਂ ਜ਼ਿਆਦਾ ਇੰਪੋਰਟ ਕਰਦੇ ਹਾਂ ਵੀ ਉਹਨਾਂ ਦੇ ਉੱਤੇ ਅਸੀਂ ਕਾਊਂਟਰ ਟੈਰਿਫ ਲਾਈਏ। ਕਹਿੰਦੇ ਸਾਰੇ ਜਿਹੜੇ ਪ੍ਰੀਮੀਅਰਸ ਨੇ ਆ ਕੇ ਪ੍ਰੋਐਕਟਿਵਲੀ ਕਹਿੰਦੇ ਸਾਨੂੰ ਦੱਸ ਕੇ ਗਏ ਨੇ,
ਜਿਵੇਂ 2018 ਦੇ ਵਿੱਚ ਹਾਰਲੇ ਡੇਵਿਡਸਨ ਮੋਟਰਸਾਈਕਲ, ਹਾਇਨਸ, ਕੈਚਅਪ, ਹੋਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ। ਆਪਾਂ ਇੱਕ ਦਿਨ ਗੱਲ ਕਰਦੇ ਸੀ ਕਿ ਇੱਕ ਪਰਟੀਕੂਲਰ ਪਲਾਂਟ ਵਿਸਕੌਨਸਿਨ ਦੇ ਵਿੱਚ ਆ, ਉਹ ਜਿਹੜਾ ਵਾਸੂ ਜੀ ਯੋਗਰਟ ਬਣਾਉਂਦਾ, ਉੱਥੋਂ $3 million ਦਾ ਹੀ ਭਾਵੇਂ ਯੋਗਰਟ ਕੈਨੇਡਾ ਆਉਂਦਾ, ਪਰ ਜਿਹੜਾ ਉਹ ਪਲਾਂਟ ਉਸ ਇਲਾਕੇ ਦੇ ਵਿੱਚ ਹੈ ਜਿੱਥੋਂ ਕਿ ਉਸ ਸਮੇਂ ਦੇ ਰਿਪਬਲਿਕਨ ਹਾਊਸ ਸਪੀਕਰ ਪੌਲ ਰਾਇਨ ਆਉਂਦੇ ਸੀ। ਸੋ ਇਸ ਕਰਕੇ ਮਤਲਬ ਇੱਦਾਂ ਦੀ ਇੰਨੀ ਜ਼ਿਆਦਾ ਬਾਰੀਕੀ ਨਾਲ ਟਾਰਗੇਟਡ,
ਹਾਂ, ਸਾਰੀਆਂ ਜਿਹੜੀਆਂ ਸੁਜੈਸ਼ਨਸ ਨੇ ਉਹ ਸਾਡੇ ਕੋਲ ਪਹੁੰਚੀਆਂ ਨੇ, ਪ੍ਰੋਐਕਟਿਵਲੀ ਕਹਿੰਦੇ ਸਾਡੇ ਨਾਲ ਸਾਂਝੀਆਂ ਕਰਕੇ ਗਏ ਨੇ
ਜੀ।
ਸੋ ਇਹਦੇ ਨਾਲ ਇੱਕ ਗੱਲ ਦੀ ਪੁਸ਼ਟੀ ਹੋ ਗਈ ਹੁਣ ਕਿ ਕਾਊਂਟਰ ਟੈਰਿਫ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸੋ ਨਾਲ ਡਗ ਫੋਰਡ ਆ ਕੇ ਕਹਿ ਜਾਂਦੇ ਨੇ ਕਿ ਟੈਰਿਫ ਤਾਂ ਜੀ 100% ਲੱਗ ਹੀ ਰਹੇ ਨੇ, ਮਤਲਬ 100% ਟੈਰਿਫ ਨਹੀਂ ਕਿ ਉਹਨਾਂ ਦੇ ਲੱਗਣ ਦੀ ਸੰਭਾਵਨਾ 100% ਹੈ,
ਤੁਸੀਂ ਮੰਨ ਕੇ ਚੱਲੋ
ਲੱਗਣੇ ਹੀ ਨੇ। ਸੋ ਕੀ ਹੁਣ ਕੈਨੇਡੀਅਨ ਸਰਕਾਰ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਜੀ ਅਸੀਂ ਭਾਵੇਂ $1 billion ਬਾਰਡਰ ਤੇ ਖਰਚਣ ਜਾ ਰਹੇ ਹਾਂ ਜਾਂ ਹੋਰ ਵੀ ਜਿਹੜੇ ਕਦਮ ਚੁੱਕਾਂਗੇ, ਜਿਹੜਾ ਪਲਾਨ ਤਿਆਰ ਕਰ ਰਹੇ ਹਾਂ, ਵੀ ਇਹਦੇ ਨਾਲ ਵੀ ਡੋਨਲਡ ਟਰੰਪ ਰਾਜ਼ੀ ਨਹੀਂ ਹੋਣ ਵਾਲੇ, ਟੈਰਿਫ ਤਾਂ ਲੱਗਣਗੇ। ਸੋ ਕਾਊਂਟਰ ਟੈਰਿਫ ਦੀ ਤਿਆਰੀ ਕੀਤੀ ਜਾ ਰਹੀ ਹੈ ਕੈਨੇਡੀਅਨ ਸਰਕਾਰ ਵੱਲੋਂ ਵੀ।
ਅਸੂ ਜੀ, ਅਸੀਂ ਮਲਟੀਪਲ ਟਾਈਮਸ ਨਾ ਪਿਛਲੇ ਸਾਲਾਂ ਦੌਰਾਨ ਇਸੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਥੀਏਟਰ ਦਾ ਕਨਸੈਪਟ ਹੁੰਦਾ ਚੇਕੋਵਸ ਗਨ, ਕਿ ਉਹਦੇ ਵਿੱਚ ਕੀ ਹੁੰਦਾ ਵੀ ਬੰਦੂਕ ਸਿਰਫ ਦਿਖਾ ਦਿੱਤੀ ਜਾਂਦੀ ਹੈ ਡਿਊਰਿੰਗ ਦਾ ਪਲੇ ਐਟ ਸਮ ਟਾਈਮ, ਉਹ ਫਿਰ ਆਡੀਅੰਸ ਨੂੰ ਇਸ ਕਿਊਰੀਓਸਿਟੀ ਦੇ ਵਿੱਚ ਰੱਖਦੀ ਹੈ ਵੀ ਯਾਰ ਫਲਾਨੇ ਬੰਦੇ ਕੋਲ ਬੰਦੂਕ ਹੈ, ਤੁਹਾਨੂੰ ਪਤਾ ਵੀ ਕੀ ਇਸ ਦੀ ਵਰਤੋਂ ਹੋਏਗੀ ਡਿਊਰਿੰਗ ਦਾ ਕੋਰਸ ਆਫ ਦਾ ਪਲੇ, ਵੀ ਵਟ ਵਾਜ਼ ਦਾ ਪਰਪਸ ਆਫ ਸ਼ੋਇੰਗ ਦਾ ਗਨ। ਉਹ ਇਹ ਚੇਕੋਵਸ ਗਨ ਵਾਲਾ ਹੀ ਕਨਸੈਪਟ ਆ ਵੀ ਜਿਹੜਾ ਆਹ ਟੈਰਿਫ ਦੀ ਥ੍ਰੈਟ ਪਹਿਲਾਂ ਦੇ ਦਿੱਤੀ ਡੋਨਲਡ ਟਰੰਪ ਨੇ, ਜਿਵੇਂ ਹੁੰਦਾ ਨਾ ਵੀ ਪਿਸਤੌਲ ਰੱਖ ਕੇ ਬੰਦੂਕ ਰੱਖ ਕੇ ਕੱਢ ਕੇ ਰੱਖਤੀ ਮੇਜ਼ ਤੇ, ਤੇ ਇੱਕ ਧਮਕੀ ਦੇਣ ਵਾਲਾ ਕੰਮ ਸੀ। ਹੁਣ ਉਹ ਜਿਹੜੇ ਚੇਕੋਵਸ ਗਨ ਵਾਲਾ ਪ੍ਰਿੰਸੀਪਲ ਆ ਉਹਨੂੰ ਰਿਵਰਸ ਕੈਨੇਡਾ ਵੱਲੋਂ ਵੀ ਇਸਤੇਮਾਲ ਕੀਤਾ ਜਾ ਰਿਹਾ ਵੀ ਅਸੀਂ ਵੀ ਫਲਾਨੇ ਫਲਾਨੇ ਕਦਮ ਚੁੱਕ ਸਕਦੇ ਹਾਂ। ਪਰ ਵਾਸੂ ਜੀ, ਕੱਲ੍ਹ ਜਿਹੜੀ ਇਹ ਗੱਲਬਾਤ ਹੋਈ, ਚਲੋ ਜਿੱਥੇ ਸਾਂਝੇ ਤੌਰ 'ਤੇ ਕੀ ਕੁਝ ਕੀਤਾ ਜਾ ਸਕਦਾ, ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਕਾਊਂਟਰ ਟੈਰਿਫ ਲੱਗ ਸਕਦੇ ਨੇ, ਜਾਂ ਡੱਗ ਫੋਰਡ ਦਾ ਇਹ ਕਹਿਣਾ ਕਿ ਹੁਣ ਅਸੀਂ ਆਪਣੇ ਵੱਲੋਂ ਬਿਜਲੀ ਦੀ ਸਪਲਾਈ ਜਿਹੜੀ ਉਹ ਵੀ ਬੰਦ ਕਰਨ ਵਾਸਤੇ ਤਿਆਰੀ ਕਰ ਲੈਂਦੇ ਹਾਂ, ਜਾਂ ਸੂਬੇ ਇਸ ਚੀਜ਼ 'ਤੇ ਕੋਆਪਰੇਟ ਕਰ ਰਹੇ ਨੇ ਕਿ ਬਾਰਡਰ 'ਤੇ ਸਿਕਿਉਰਿਟੀ ਨੂੰ ਵਧਾਉਣ ਲਈ ਕੀ ਕੁਝ ਕੀਤਾ ਜਾ ਸਕਦਾ। ਕੱਲ੍ਹ ਵਾਸੂ ਜੀ, ਪ੍ਰੀਮੀਅਰਸ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਜਿਹੜੀ ਇੱਕ
ਗਵਰਨਰ ਨਹੀਂ ਕਹਿ ਦਿੱਤਾ
ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਪਰਸੋਂ ਜਿਹੜਾ ਇਕੁਅਲ ਵੋਇਸ ਕੈਨੇਡਾ ਵਾਲਿਆਂ ਦੇ ਸਮਾਗਮ 'ਤੇ ਜਿਹੜੀ ਟਰੂਡੋ ਨੇ ਗੱਲ ਆਖ ਦਿੱਤੀ ਸੀ, ਉਹ ਤਾਂ ਉਹਦੇ ਇਤਰਾਜ਼ ਵੀ ਕੀਤਾ। ਡੱਗ ਫੋਰਡ ਨੇ ਬਾਅਦ 'ਚ ਗੱਲ ਸਾਂਝੀ ਕੀਤੀ ਹੈ, ਕਹਿੰਦੇ ਇਨ ਨੋ ਅਨਸਰਟਨ ਟਰਮਸ ਉਹਨਾਂ ਨੂੰ ਇਹ ਗੱਲ ਕਲੀਅਰ ਕਰ ਦਿੱਤੀ ਗਈ ਕਿ ਜਿਹੜੀ ਉਹਨਾਂ ਨੇ ਉਹ ਗੱਲ ਕਹੀ ਕਿ ਕਮਲਾ ਹੈਰਿਸ ਦਾ ਪਿਛਲੀਆਂ ਚੋਣਾਂ ਦੇ ਵਿੱਚ ਹੁਣ ਹਾਰ ਜਾਣਾ, ਜਾਂ ਉਸ ਤੋਂ ਪਹਿਲਾਂ ਹਿਲਰੀ ਕਲਿੰਟਨ ਦਾ ਅਮਰੀਕੀ ਚੋਣਾਂ ਦੇ ਵਿੱਚ ਹਾਰ ਜਾਣਾ, ਇਹ ਸਾਰੇ ਪਾਸੇ ਔਰਤਾਂ ਦੀ ਪ੍ਰੋਗਰੈਸ ਨੂੰ ਅਤੇ ਔਰਤਾਂ ਦੇ ਰਾਈਟਸ ਦਾ ਉਹਦੇ ਕਰਕੇ ਘਾਣ ਹੋਇਆ ਵੀ ਤੁਹਾਡੇ ਇਸ ਤਰ੍ਹਾਂ ਦੇ ਬਿਆਨ ਇਸ ਸਥਿਤੀ ਦੇ ਵਿੱਚ ਸਾਡੀ ਮਦਦ ਨਹੀਂ ਕਰਨਗੇ, ਵੀ ਕਰੀ ਕੀ ਜਾਂਦੇ ਹੋ।
ਕਹਿੰਦੇ ਅਸੀਂ ਉਹਨਾਂ ਨੂੰ ਸਮਝਾਇਆ ਮਲਟੀਪਲ ਟਾਈਮਸ ਇਸ ਮੀਟਿੰਗ ਵਿੱਚ ਕਿ ਤੁਹਾਨੂੰ ਡੋਨਲਡ ਟਰੰਪ ਪਸੰਦ ਹੋਣ ਨਾ ਹੋਣ, ਪਰ ਉਹ ਡੈਮੋਕ੍ਰੈਟਿਕਲੀ ਇਲੈਕਟਿਡ ਰਾਸ਼ਟਰਪਤੀ ਨੇ, ਜਾਂ ਫਿਰ ਕਹਿ ਲਓ ਪ੍ਰੈਜ਼ੀਡੈਂਟ ਇਲੈਕਟ ਨੇ ਅਮਰੀਕਾ ਦੇ, ਤੇ ਕਹਿੰਦੇ ਇਹੋ ਜਿਹੇ ਜਿਹੜੇ ਤੁਹਾਡੀਆਂ ਟਿੱਪਣੀਆਂ ਨੇ ਦੇ ਆਰ ਨਾਟ
ਹੈਲਪਿੰਗ
ਕੌਜ਼। ਸੋ ਕਹਿੰਦੇ ਅਸੀਂ ਮਲਟੀਪਲ ਟਾਈਮਸ ਉਹਨਾਂ ਨੂੰ ਗੱਲ ਸਮਝਾਈ, ਕਹਿੰਦੇ ਉਹਨਾਂ ਨੂੰ ਸਮਝ ਵੀ ਆਈ ਹੈ। ਸੋ ਹੁਣ ਦੇਖਦੇ ਹਾਂ ਕਿ ਜਸਟਿਨ ਟਰੂਡੋ,
ਇਹ ਗੱਲ ਸਮਝਾਉਣ ਦੀ ਲੋੜ ਹੋਣੀ ਨਹੀਂ ਚਾਹੀਦੀ ਸੀ ਨਾ, ਦਿਸ ਵਾਸ ਕੁਆਇਟ ਐਵੀਡੈਂਟ ਕਿ ਇਹ ਜੀ ਗੱਲ
ਉਹਨਾਂ ਨੂੰ ਚੁੱਭੀ ਹੋਣੀ ਨਾ ਗੱਲ ਕਿ ਜਿਹੜੀ ਗੱਲਾਂ ਡੋਨਲਡ ਟਰੰਪ ਕਰਦੇ ਰਹੇ ਨੇ,
ਉਹਨਾਂ ਨੂੰ ਗਵਰਨਰ ਕਹਿ ਦੇਣਾ
ਬਣ ਜਾਓ ਸਾਡੀ, ਸੋ ਉਹ ਚੀਜ਼ਾਂ ਚੁੱਭੀਆਂ ਵੀ ਹੋਣਗੀਆਂ
ਜੀ।
ਸੋ ਅੱਛਾ, ਇਸੇ ਲੜੀ ਦੇ ਵਿੱਚ ਕੱਲ੍ਹ ਜਿਹੜਾ ਹੋਏ ਇਲਨ ਮਸਕ ਨੇ ਸੋਸ਼ਲ ਮੀਡੀਆ ਤੇ ਐਕਸ ਦੇ ਉੱਤੇ ਇੱਕ ਪੋਸਟ, ਜਾਂ ਕਹਿ ਲਓ ਇੱਕ ਰਿਪਲਾਈ ਦੇ ਵਿੱਚ ਉਹਨਾਂ ਨੇ ਲਿਖਿਆ
ਜੀ।
ਸੋ ਉਹਨਾਂ ਨੇ ਪਹਿਲਾਂ ਵੀ ਦੇਖੋ, ਕਿਉਂਕਿ ਇਲਨ ਮਸਕ ਡੋਨਲਡ ਟਰੰਪ ਦੇ ਬੜੇ ਵੱਡੇ ਸਪੋਰਟਰ ਨੇ, ਜਿਹੜੀ ਉਹਨਾਂ ਦੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋ ਜਿਹੜਾ ਨਵਾਂ ਬਣਾਇਆ, ਉਹਦੇ ਵਾਈਸ ਚੇਅਰ ਵੀ ਨੇ, ਤੇ ਕੈਂਪੇਨ ਦੌਰਾਨ ਵੀ ਬੜਾ ਖੁੱਲ੍ਹ ਕੇ ਸਮਰਥਨ ਦਿੰਦੇ ਰਹੇ। ਮੈਂ ਤਾਂ ਕਹਾਂਗਾ ਉਹ ਡੋਨਲਡ ਟਰੰਪ ਦੇ ਉਪਾਸ਼ਕ ਨੇ।
ਜੀ 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 ਤੇ ਇੱਕ ਦੂਜੇ ਦੇ ਦੋਨੋਂ ਹੀ ਉਪਾਸ਼ਕ ਨੇ।
ਹਾਂ, ਇੱਕ ਦੂਜੇ ਦੇ।
ਡੋਨਲਡ ਟਰੰਪ ਦੀ ਐਕਸੈਪਟੈਂਸ ਸਪੀਚ ਸੁਣੀ ਸੀ 5 ਨਵੰਬਰ ਨੂੰ, ਉਹ ਇਕਦਮ ਜਦੋਂ ਇਲਨ ਮਸਕ ਦਾ ਕਿਸੇ ਨੇ ਨਾਮ ਲਿਆ, ਉਹ ਇਹੋ ਜਿਹਾ ਇਲਨ ਮਸਕ ਦੁਆਲੇ ਹੋਏ, ਉੱਧਰ ਨੂੰ ਕਿੰਨੇ ਮਿੰਟ ਉਹਨਾਂ ਨੇ ਉੱਥੇ ਰਿਪੋਰਟ ਕਰਤੇ ਸੀ।
ਤੇ 7 ਨਵੰਬਰ ਨੂੰ ਪਹਿਲਾਂ ਇੱਕ ਵਾਰ ਇਲਨ ਮਸਕ ਨੇ ਸੋਸ਼ਲ ਮੀਡੀਆ ਦੇ ਐਕਸ ਦੇ ਉੱਤੇ ਹੀ ਇਸੇ ਤਰ੍ਹਾਂ ਇੱਕ ਪੋਸਟ ਦੇ ਵਿੱਚ ਲਿਖਿਆ ਸੀ ਕਿ ਅਗਲੇ ਇਲੈਕਸ਼ਨ ਦੇ ਵਿੱਚ ਜਸਟਿਨ ਟਰੂਡੋ ਹੀ ਇਜ਼ ਗੋਇੰਗ ਅਵੇ, ਮਤਲਬ ਹੀ ਇਜ਼ ਨਾਟ ਕਮਿੰਗ ਬੈਕ ਅਗਲੇ ਇਲੈਕਸ਼ਨ ਦੇ ਵਿੱਚ। ਤੇ ਕੱਲ ਉਹਨਾਂ ਨੇ ਇੱਕ ਰਿਪਲਾਈ ਦੇ ਵਿੱਚ ਇਹ ਗੱਲ ਲਿਖੀ, ਸਿਮਿਲਰ ਥਿੰਗ, ਇਹ ਜ਼ਿਆਦਾ ਦੇਰ ਇਹ ਕਹਿੰਦੇ ਟਿਕਣ ਵਾਲੇ ਨਹੀਂ ਸਰਕਾਰ ਦੇ ਵਿੱਚ। ਤੇ ਨਾਲ ਉਹਨਾਂ ਨੇ ਵਿਜੇ ਜੀ ਇੱਕ ਵਿਸ਼ੇਸ਼ਣ ਵਰਤਿਆ ਤੇ ਉਹਨੂੰ ਲੈ ਕੇ ਬੜੀ ਚਰਚਾ, ਤੇ ਉਹਦੇ ਹੁਣ ਪੰਜਾਬੀ ਦੇ ਵਿੱਚ ਬੜੇ ਅਲੱਗ ਅਲੱਗ ਤਰ੍ਹਾਂ ਦੇ ਤਰਜਮੇ ਵੀ ਹੋ ਰਹੇ ਨੇ। ਉਹਨਾਂ ਨੇ ਲਿਖਿਆ ਇਨਸਫਰੇਬਲ ਟੂਲ
ਜੀ, ਵੀ ਇਹ ਨਾ ਕਾਬਿਲੇ ਬਰਦਾਸ਼ਤ ਇੱਕ ਮੂਰਖ ਵਿਅਕਤੀ ਆ, ਮਤਲਬ ਬੇਸਿਕਲੀ ਇਹ ਉਹਨਾਂ ਦੇ ਕਹਿਣ ਦਾ ਮਤਲਬ ਸੀ। ਐਂਡ ਦੈਨ ਹੀ ਫੋਲੋਡ ਇਟ ਅਪ ਬਾਈ ਸੇਇੰਗ ਵੋਂਟ ਬੀ ਇਨ ਪਾਵਰ ਮਚ ਲੌਂਗਰ। ਇਹ ਜੀ ਗੱਲ ਉਹ ਪਹਿਲਾਂ ਵੀ ਲਿਖ ਚੁੱਕੇ ਨੇ, ਲਾਈਕ ਯੂ ਮੈਂਸ਼ਨਡ ਕਿ ਜਸਟਿਨ ਟਰੂਡੋ ਹੁਣ ਅਗਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਜਿੱਤਣਾ ਨਹੀਂ। ਪਰ ਜਿਹੜੀ ਕੱਲ੍ਹ ਉਹਨਾਂ ਨੇ ਗੱਲ ਲਿਖੀ ਵਾਸੂ ਜੀ, ਜਿਹੜੀ ਪੋਸਟ 'ਤੇ ਉਹ ਰਿਪਲਾਈ ਕਰ ਰਹੇ ਸੀ ਐਕਸ 'ਤੇ, ਉਹ ਕਨਕੋਰਡੀਆ ਯੂਨੀਵਰਸਿਟੀ ਜਿਹੜੀ ਮੋਂਟਰੀਆਲ ਦੇ ਵਿੱਚ, ਉੱਥੇ ਮਾਰਕੀਟਿੰਗ ਦੇ ਪ੍ਰੋਫੈਸਰ ਨੇ ਇੱਕ, ਉਹਨਾਂ ਦਾ ਨਾਮ ਹੈ ਆਈ ਹੋਪ ਆਈ ਐਮ ਸੇਇੰਗ ਦਿਸ ਕਰੈਕਟਲੀ, ਗੈਦ ਸਾਦ। ਉਹਨਾਂ ਵੱਲੋਂ ਕੀਤੀ ਗਈ ਇਹ ਪੋਸਟ ਸੀ, 1 ਮਿਲੀਅਨ ਫੋਲੋਅਰ ਨੇ ਗੈਦ ਸਾਦ ਦੇ ਐਕਸ ਦੇ ਉੱਪਰ, ਅਤੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ। ਅੱਛਾ, ਗੈਦ ਸਾਦ ਨੇ ਵਾਸੂ ਜੀ ਲੇਟਰ ਇਨ ਦੀ ਡੇ ਜਸਟਿਨ ਟਰੂਡੋ ਦੇ ਉਸੇ ਹੀ ਬਿਆਨ ਦੇ ਸੰਦਰਭ ਵਿੱਚ, ਜਿੱਥੇ ਜਸਟਿਨ ਟਰੂਡੋ ਨੇ ਉੱਧਰ ਉਹ ਇਕੁਅਲ ਵੋਇਸ ਕੈਨੇਡਾ ਵਾਲੇ ਫੰਕਸ਼ਨ 'ਤੇ ਪਰਸੋਂ ਰਾਤੀਂ ਜਿਹੜੀ ਗੱਲ ਆਖੀ, ਉਹਨਾਂ ਨੇ ਕਿਹਾ ਕਿ ਆਈ ਐਮ ਅ ਫੈਮਿਨਿਸਟ ਮੇਲ, ਇੱਦਾਂ ਦੀ ਗੱਲ ਆਖੀ। ਉਹਦੇ ਵਿੱਚ ਜਿਹੜੀ ਗੈਦ ਸਾਦ ਨੇ ਇੱਕ ਹੋਰ ਇੱਕ ਟਵੀਟ ਕੀਤੀ ਆ, ਉਹਦੇ ਵਿੱਚ ਵਾਸੂ ਜੀ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਤੁਹਾਨੂੰ ਕਹਿੰਦੇ ਗਿਵਨ ਦੈਟ ਯੂ ਆਰ ਅ ਮੇਲ ਫੈਮਿਨਿਸਟ ਐਂਡ ਯੂ ਸਪੋਰਟ ਜੈਂਡਰ ਐਕਵਿਟੀ, ਵਾਈ ਹੈਵ ਯੂ ਰਿਮੇਨਡ ਇਨ ਪਾਵਰ ਫੋਰ 9 ਈਅਰਸ ਰਾਦਰ ਦੈਨ ਸੀਡ ਦਾ ਸਪੋਟ ਟੂ ਅ ਫੀਮੇਲ ਕੈਂਡੀਡੇਟ।
ਸੋ ਖਾਸ ਤੌਰ 'ਤੇ ਗੱਲ ਉਦੋਂ ਜਦੋਂ ਖਬਰਾਂ ਚੱਲਦੀਆਂ ਕਿ ਜਸਟਿਨ ਟਰੂਡੋ ਅਤੇ ਕ੍ਰਿਸਟੀਆ ਫਿਨਲੈਂਡ ਦੇ ਵਿਚਕਾਰ ਆਪਸ ਦੇ ਵਿੱਚ ਕਾਫੀ
ਤਣਾਤਣੀ
ਹੈ, ਮਤਭੇਦ ਹੈ, ਤੇ ਗੱਲ ਚੱਲਦੀ ਸੀ ਕਿ ਕ੍ਰਿਸਟੀਆ ਫਿਨਲੈਂਡ ਵੁੱਡ ਬੀ ਦਾ ਨੈਚੁਰਲ ਸਕਸੈਸਰ, ਕਿ ਜਦੋਂ ਜਸਟਿਨ ਟਰੂਡੋ ਆਪਣਾ ਅਸਤੀਫਾ ਵਗੈਰਾ ਦੇਣ ਦਾ ਵਿਚਾਰ ਕਰਨਗੇ ਉਦੋਂ ਕ੍ਰਿਸਟੀਆ ਫਿਨਲੈਂਡ ਵੁੱਡ ਟੇਕ ਓਵਰ, ਬਿਕਾਜ਼ ਸ਼ੀ ਇਜ਼ ਅ ਡੈਪਟੀ ਪ੍ਰਾਈਮ ਮਿਨਿਸਟਰ, ਸ਼ੀ ਇਜ਼ ਅ ਨੰਬਰ 2 ਇਨ ਦਾ ਪਾਰਟੀ। ਪਰ ਹੁਣ ਗੱਲ ਇਹ ਚੱਲਦੀ ਪਈ ਹੈ ਕਿ ਜੀ ਉਹਨਾਂ ਨੂੰ ਰਿਪਲੇਸ ਕਰਨ ਦੀ ਕਵਾਇਤ ਚੱਲ ਰਹੀ ਹੈ।
ਪਿਛਲੇ ਦਿਨੀ ਵਾਸਤੇ ਜੀ ਨਿਊਯਾਰਕ ਟਾਈਮਸ ਆਰਟੀਕਲ ਇਹ ਛਪ ਗਿਆ ਕਿ ਜਸਟਿਨ ਟਰੂਡੋ ਦੇ ਅਗਲੇ ਸਕਸੈਸਰ ਮੈਲਨੀ ਜੋਲੀ ਹੋ ਸਕਦੇ ਨੇ। ਆ ਜਿਹੜੀ ਗੈਦ ਸਾਦ ਵਾਲੀ ਟਵੀਟ ਆ, ਉਹਨਾਂ ਨੇ ਅੱਗੇ ਇੱਕ ਹੋਰ ਚੀਜ਼ ਲਿਖੀ ਹੈ ਜੋ ਮੈਂ ਪੜ੍ਹਨੀ ਨਹੀਂ, ਜਿਹੜੇ ਜਾ ਕੇ ਪੜ੍ਹਨਾ ਚਾਹੁੰਦੇ ਨੇ ਤੁਸੀਂ ਗੈਦ ਸਾਦ ਦੇ ਐਕਸ ਹੈਂਡਲ ਤੇ ਜਾ ਕੇ ਪੜ੍ਹ ਸਕਦੇ ਹੋ। ਜਿਹੜੇ ਕੱਲ ਟਵੀਟ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਪ੍ਰਧਾਨ ਮੰਤਰੀ ਨੂੰ ਟੈਗ ਕਰਕੇ ਵੀ ਜੇ ਤੁਸੀਂ ਇੰਨੇ ਆਪਣੇ ਆਪ ਨੂੰ ਫੈਮਿਨਿਸਟ ਮੰਨਦੇ ਹੋ ਤਾਂ ਤੁਸੀਂ ਵਾਈ ਡੋਂਟ ਯੂ ਵੀ ਤੁਸੀਂ ਆਪਣੀ ਕੁਰਸੀ ਖਾਲੀ ਕਰਕੇ ਕਿਸੇ ਫੀਮੇਲ ਕੈਂਡੀਡੇਟ ਨੂੰ ਅੱਗੇ ਲੈ ਆਓ। ਇਹ ਵੀ ਦੇਖੋ ਜਿਹੜੀਆਂ ਇਹ ਮਿਹਣੇ ਮਾਰਨ ਵਾਲੀਆਂ ਗੱਲਾਂ ਨੇ, ਇਹ ਮਤਲਬ ਇੱਕ ਆਈ ਡੋਂਟ ਥਿੰਕ ਇਟਸ ਬਿਫਿਟਿੰਗ ਇਵਨ ਫਾਰ ਅ ਪ੍ਰੋਫੈਸਰ ਆਫ ਅ ਯੂਨੀਵਰਸਿਟੀ।
ਇਹ ਸ਼ਰਾਰਤੀ ਅਨਸਰ ਨੇ,
ਸ਼ਰਾਰਤੀ ਅਨਸਰ
ਨੇ, ਇਹੋ ਜਿਹਿਆਂ ਦੇ ਹੀ 1-1 ਮਿਲੀਅਨ ਫਾਲੋਅਰ ਹੁੰਦੇ ਆ। ਤੇ ਯਾ ਤਾਂ ਤੁਸੀਂ ਕੋਈ ਐਕਚੁਅਲੀ ਕੋਈ ਬਹੁਤ ਕੋਈ ਉੱਗੇ ਵਿਦਵਾਨ ਹੋਵੋ ਜਾਂ ਕੋਈ ਬਹੁਤ ਵੱਡੀ ਸੈਲੀਬ੍ਰਿਟੀ ਹੋਵੋ, ਉਹ ਵੱਖਰੀ ਗੱਲ ਹੈ। ਟੇਲਰ ਸਵਿਫਟ ਹੋ ਤੁਸੀਂ, ਉਹ ਵੱਖਰੀ ਗੱਲ ਹੈ। ਪਰ ਜਿਹੜੇ ਇਸ ਤਰ੍ਹਾਂ ਦੇ ਇਹ ਸ਼ਰਾਰਤੀ ਅਨਸਰ ਨੇ ਤੇ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਲਿਖੀਆਂ, ਆਈ ਨੋ ਵਟ ਯੂ ਆਰ ਰੈਫਰਿੰਗ ਟੂ,
ਆਈ
ਐਮ ਨਾਟ ਗੋਇੰਗ ਟੂ ਸੇ ਇਟ ਔਨ ਏਅਰ ਐਂਡ ਨੀਦਰ ਡੂ ਵੀ ਪ੍ਰੋਮੋਟ ਸੱਚ
ਸਟਫ।
ਜਿਹੜੇ ਇਹ ਸਾਰੇ ਇਹ ਫ੍ਰਿੰਜ ਐਲੀਮੈਂਟਸ ਨੇ,
ਜੀ ਜੀ ਜੀ,
ਇਸ ਤਰ੍ਹਾਂ ਦੀਆਂ ਗੱਲਾਂ ਤੋਂ ਗਰੇਜ਼ ਕਰੀਏ, ਇਹੋ ਜਿਹੇ ਹੈਂਡਲਸ ਨੂੰ ਫੋਲੋ ਵੀ ਨਾ ਕਰੋ।
ਯਾ ਸਹੀ ਗੱਲ ਆ। ਅੱਛਾ, ਸੋ ਇਹਦੇ ਵਿੱਚ ਹੁਣ ਜਿਹੜੀ ਗੱਲ ਹੋਈ ਵਾਸੂ ਜੀ ਕਿ ਇਲਨ ਮਸਕ ਨੇ ਟਰੂਡੋ ਬਾਰੇ ਕੁਝ ਕਹਿ ਦਿੱਤਾ ਹੋਇਆ, ਹੁਣ ਉਹ ਤੋਂ ਬਾਅਦ ਗੱਲ ਆਉਂਦੀ ਹੈ ਕਿ ਜਸਟਿਨ ਟਰੂਡੋ ਦੇ ਨੈਕਸਟ ਸਕਸੈਸਰ ਹੋਣਗੇ ਕੌਣ। ਵਾਸੂ ਜੀ ਹੁਣ ਖਬਰਾਂ ਦੁਬਾਰਾ ਤੋਂ ਇਹ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਮਾਰਕ ਕਾਰਨੀ, ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਦੇ ਨਾਲ ਦੁਬਾਰਾ ਤੋਂ ਇਸ ਚੀਜ਼ ਨੂੰ ਲੈ ਕੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਸਰਕਾਰ ਦਾ ਹਿੱਸਾ ਬਣਾਇਆ ਜਾ ਸਕੇ। ਇਹੋ ਜਿਹੀਆਂ ਖਬਰਾਂ ਇਸੇ ਸਾਲ ਜੁਲਾਈ ਦੇ ਮਹੀਨੇ 'ਚ ਵੀ ਆਈਆਂ ਸੀ, ਆਪਾਂ ਉਦੋਂ ਬੜੀ ਵਿਸਥਾਰ ਦੇ ਵਿੱਚ ਇਸ ਸਾਰੀ ਚੀਜ਼ ਬਾਰੇ ਗੱਲਬਾਤ ਕੀਤੀ ਸੀ ਕਿ ਮਾਰਕ ਕਾਰਨੀ ਨੂੰ, ਜਿਨ੍ਹਾਂ ਨੂੰ ਕਿ ਲਾਈਕ ਯੂ ਆਰ ਮੈਂਸ਼ਨਿੰਗ ਬਿਫੋਰ ਦ ਬ੍ਰੇਕ, ਉਹਨਾਂ ਨੂੰ ਵੀ ਮੰਨਿਆ ਜਾਂਦਾ ਕਿ ਟਰੂਡੋ ਦੇ ਸਕਸੈਸਰ ਅਗਲੇ ਮਾਰਕ ਕਾਰਨੀ ਹੋ ਸਕਦੇ ਨੇ, ਮੇ ਬੀ ਲਿਬਰਲ ਪਾਰਟੀ ਦੇ ਅਗਲੇ ਲੀਡਰ ਮਾਰਕ ਕਾਰਨੀ ਹੋਣ। ਪਰ ਮਾਰਕ ਕਾਰਨੀ ਅਜੇ ਤੱਕ ਇਹ ਕਹਿ ਲਓ ਵੀ ਸਰਕਾਰ ਦੇ ਬਰੂਹਾਂ 'ਤੇ ਤਾਂ ਬੈਠੇ ਨੇ, ਪਰ ਸਰਕਾਰ ਦੇ ਉਸ ਖੇਮੇ ਦੇ ਅੰਦਰ ਦਾਖਲ ਨਹੀਂ ਹੋਏ, ਕਿਉਂਕਿ ਇਹਦੇ ਲਈ ਪੈਂਤੜਾ ਕੀ ਵਰਤਿਆ ਗਿਆ ਸੀ ਕਿ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਨੇ ਇੱਕ ਸਲਾਹਕਾਰ ਵਜੋਂ ਨਿਯੁਕਤ ਕੀਤਾ, ਅਤੇ ਉਹ ਸਲਾਹਕਾਰ ਸਿਰਫ ਅਤੇ ਸਿਰਫ ਜਵਾਬਦੇਹ, ਇੱਕ ਅਜਿਹੀ ਇਕਨੋਮਿਕ ਟਾਸਕ ਫੋਰਸ ਦਾ ਮੁਖੀ ਆ ਜਿਹੜੀ ਕਿ ਜਵਾਬਦੇਹ ਆ, ਜਿਹਨੇ ਰਿਪੋਰਟ ਕਰਨਾ ਪ੍ਰਾਈਮ ਮਿਨਿਸਟਰ ਨੂੰ। ਸੋ ਇੱਕ ਤਰ੍ਹਾਂ ਉਹਨਾਂ ਨੂੰ ਇੱਕ ਬਾਈਪਾਸ ਤਰੀਕੇ ਦੇ ਨਾਲ ਇੱਕ ਐਡਵਾਈਜ਼ਰੀ ਰੋਲ ਦੇ ਵਿੱਚ ਲਿਆਂਦਾ ਗਿਆ, ਅਤੇ ਜਦੋਂ ਮਾਰਕ ਕਾਰਨੀ ਨੂੰ ਇਸ ਹਿਸਾਬ ਨਾਲ ਰਿਕਰੂਟ ਕੀਤਾ ਗਿਆ ਸੀ ਲਿਬਰਲ ਪਾਰਟੀ ਵੱਲੋਂ, ਸੋ ਸਰਕਾਰ ਨੇ ਰਿਕਰੂਟ ਨਹੀਂ ਕੀਤਾ, ਲਿਬਰਲ ਪਾਰਟੀ ਨੇ ਕੀਤਾ, ਇਹਨੂੰ ਵੀ ਦੇਖਿਆ ਗਿਆ ਸੀ ਵੀ ਇਹ ਕ੍ਰਿਸਟੀਆ ਫ੍ਰੀਲੈਂਡ ਨੂੰ ਸਨੱਬ ਕੀਤੇ ਜਾਣ ਦਾ ਹੀ ਇੱਕ ਤਰੀਕਾ ਹੈ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿਚਕਾਰ ਸਭ ਕੁਝ ਸਿਖਾਵਾਂ ਨਹੀਂ ਆ ਅਤੇ ਇਸ ਬਾਰੇ PMO ਜਿਹੜੇ ਚੀਫ਼ ਆਫ ਸਟਾਫ ਨੇ ਉਹਨਾਂ ਨੇ ਜੂਨ ਜੁਲਾਈ ਦੇ ਵਿੱਚ ਇੱਕ ਬਿਆਨ ਵੀ ਦਿੱਤਾ ਸੀ ਉਹਨਾਂ ਨੇ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਸੀ
ਪ੍ਰਾਈਮ ਮਿਨਿਸਟਰ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਜੁਲਾਈ ਵਿੱਚ
ਜੀ
ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਬੜੇ ਸਮੇਂ ਤੋਂ ਮਾਰਕ ਕਾਰਨੀ ਨੂੰ ਕਹਿੰਦਾ ਰਿਹਾ ਵੀ ਤੁਸੀਂ ਆ ਕੇ ਸਾਡੀ ਸਰਕਾਰ ਵਿੱਚ ਸ਼ਾਮਲ ਹੋਵੋ ਸੋ ਇਸ ਗੱਲ ਦੀ ਪੁਸ਼ਟੀ ਹੋਈ ਸੀ ਜੁਲਾਈ ਦੇ ਵਿੱਚ
ਪਰ ਜਿਹੜੀ PMO ਕੇਟੀ ਟੈਲਫੋਰਡ ਨੇ ਉਹਨਾਂ ਨੇ ਗੱਲ ਆਖੀ ਸੀ ਕਿ ਜਿਹੜਾ ਸਾਡਾ ਇਕਨੋਮਿਕ ਪਲਾਨ ਸੀ ਉਹਨੂੰ ਕ੍ਰਿਸਟੀਆ ਫ੍ਰੀਲੈਂਡ ਪ੍ਰੋਪਰਲੀ ਲੋਕਾਂ ਨੂੰ
ਸਨੇਹਾ ਦੇ ਰਹੇ ਨੇ ਜਸਟ ਇਨਫਲੇਸ਼ਨ ਤੇ ਹੋਰ ਚੀਜ਼ਾਂ ਉਹ ਲੋਕਾਂ ਦੇ ਮਨ ਵਿੱਚ ਜ਼ਿਆਦਾ ਘਰ ਕਰ ਰਹੀਆਂ ਨੇ ਕਾਰਬਨ ਟੈਕਸ ਇਹ ਅਸੀਂ ਸਾਡੀਆਂ ਪਾਲਿਸੀਜ਼ ਚੰਗੀਆਂ ਨੇ ਪਰ ਸਾਡੇ ਫਾਈਨੈਂਸ ਮਿਨਿਸਟਰ ਉਹਨੂੰ ਸਹੀ ਤਰ੍ਹਾਂ ਵੇਚਦੇ ਨਹੀਂ ਉਹਨੂੰ ਉਹਦੀ ਮਾਰਕੀਟਿੰਗ ਸਹੀ ਨਹੀਂ ਕਰਦੇ ਤੇ ਪ੍ਰਾਈਮ ਮਿਨਿਸਟਰ ਨੇ ਜੁਲਾਈ ਦੇ ਵਿੱਚ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਆਪਾਂ ਮਾਰਕ ਕਾਰਨੀ ਤੇ ਆਈਏ
ਤੇ
ਕਹਿੰਦੇ ਵੀ ਯੈਸ ਕਹਿੰਦੇ ਮੈਂ ਤਾਂ ਬੜੇ ਸਮੇਂ ਤੋਂ ਚਾਹੁੰਦਾ ਵੀ ਮਾਰਕ ਕਾਰਨੀ ਸਰਕਾਰ ਦਾ ਹਿੱਸਾ ਬਣਨ ਕਹਿੰਦੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਰਹਿੰਦਾ ਪਰ ਮੰਨਦੇ ਨਹੀਂ ਤੇ ਫਿਰ ਉਸ ਤੋਂ ਬਾਅਦ ਸਤੰਬਰ ਦੇ ਵਿੱਚ ਉਹਨਾਂ ਨੇ ਲਿਬਰਲ ਪਾਰਟੀ ਦੀ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਤੇ ਫਾਈਨੈਂਸ ਵਾਸਤੇ
ਇਕਨੋਮਿਕ
ਟਾਸਕ ਫੋਰਸ ਤੇ ਉਹਦਾ ਇਹਨਾਂ ਨੂੰ ਚੀਫ ਬਣਾ ਦਿੱਤਾ
ਜੀ
ਉਸ ਤੋਂ ਬਾਅਦ ਵੀ ਜਿਹੜੀ ਹੁਣ ਇਹ ਗਲੋਬਲ ਮੇਲ ਵਾਲੇ ਕਹਿ ਰਹੇ ਨੇ ਕਹਿੰਦੇ ਅਸੀਂ ਕਈ ਸੂਤਰਾਂ ਨਾਲ ਗੱਲ ਕੀਤੀ ਸਾਨੂੰ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਫਿਰ ਤੋਂ ਹੁਣ ਬਹੁਤ ਐਕਟਿਵਲੀ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਸੀਰੀਅਸਲੀ ਜਸਟਿਨ ਟਰੂਡੋ ਤੇ ਮਾਰਕ ਕਾਰਨੀ ਦੇ ਵਿਚਕਾਰ ਗੱਲਬਾਤ ਚੱਲ ਰਹੀ ਹੈ ਇੱਕ ਵਾਰ ਫਿਰ ਤੋਂ ਮਾਰਕ ਕਾਰਨੀ ਨੂੰ ਕਿਹਾ ਜਾ ਰਿਹਾ ਤੁਸੀਂ ਸਰਕਾਰ ਦਾ ਹਿੱਸਾ ਬਣੋ ਹਾਲਾਂਕਿ ਕਹਿੰਦੇ ਉਹਨਾਂ ਨੂੰ ਕੋਈ ਸਪੈਸੀਫਿਕਲੀ ਇੱਦਾਂ ਨਹੀਂ ਕਿਹਾ ਗਿਆ ਵੀ ਤੁਸੀਂ ਫਾਈਨੈਂਸ ਮਿਨਿਸਟਰ ਹੀ ਬਣ ਜਾਓ ਪਰ ਕਹਿੰਦੇ ਇਹ ਗੱਲ PMO ਨੂੰ ਪਤਾ ਕਿ ਜੇ ਉਹ ਸਰਕਾਰ ਵਿੱਚ ਸ਼ਾਮਲ ਹੁੰਦੇ ਨੇ ਤਾਂ ਫਾਈਨੈਂਸ ਮਿਨਿਸਟਰ ਹੀ ਹੋਣਗੇ ਤੇ ਕਹਿੰਦੇ ਇਸ ਵਾਰ ਗੱਲਬਾਤ ਪਹਿਲਾਂ ਨਾਲੋਂ ਕਿਤੇ ਐਡਵਾਂਸਡ ਹੈ ਕਹਿੰਦੇ ਗੱਲਬਾਤ ਜੋ ਦੁਬਾਰਾ ਸ਼ੁਰੂ ਕੀਤੀ ਗਈ ਇਟ ਵਾਜ਼ ਅ ਬ੍ਰੌਡ ਕਨਵਰਸੇਸ਼ਨ ਬਟ ਸਲੋਲੀ ਸਲੋਲੀ ਇਟਸ ਬਿਕਮਿੰਗ ਮੋਰ ਸਪੈਸੀਫਿਕ ਤੇ ਹੁਣ ਜ਼ਿਆਦਾ ਸੀਰੀਅਸਲੀ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਸੀਰੀਅਸਲੀ ਮਾਰਕ ਕਾਰਨੀ ਕੰਸਿਡਰ ਕਰ ਰਹੇ ਨੇ ਕਿ ਉਹ ਸਰਕਾਰ ਵਿੱਚ ਸ਼ਾਇਦ ਸ਼ਾਮਲ ਹੋ ਹੀ ਜਾਣ
ਪਰ ਇਸ ਗੱਲ ਦੇ ਅਜੇ ਕੋਈ ਪੁਖਤਾ ਸੰਕੇਤ ਨਹੀਂ ਹੈਗੇ ਕਿ ਉਹ ਅਜਿਹਾ ਕਦਮ ਚੁੱਕਣਗੇ ਸੋ ਇਹ ਜਿਹੜੀ ਗੱਲ ਆ ਇਹ ਤਿੰਨ ਸੂਤਰਾਂ ਦੇ ਹਵਾਲੇ ਤੋਂ ਗਲੋਬਲ ਮੇਲ ਨੇ ਅੱਜ ਪ੍ਰਕਾਸ਼ਿਤ ਕੀਤੀ ਇਹਨਾਂ ਨੇ ਕੱਲ੍ਹ ਵਾਸੂ ਜੀ 10 ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਦੱਸੀ ਸੀ ਪਰਸੋਂ ਜਿਹੜੀ ਗੱਲ ਦੱਸੀ ਗਈ ਸੀ ਕਿ ਘੱਟੋ ਘੱਟ 10 ਸੂਤਰਾਂ ਦਾ ਇਹ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕ੍ਰਿਸਟੀਆ ਫ੍ਰੀਲੈਂਡ ਦੇ ਵਿਚਕਾਰ ਜਿਹੜੀ ਹੁਣ ਟੈਨਸ਼ਨ ਹੈਗੀ ਆ ਉਹ GST ਵਾਲੀ ਹੋਲੀਡੇ ਨੂੰ ਲੈ ਕੇ ਅਤੇ $250 ਵਾਲੇ ਦੇ ਚੈੱਕ ਭੇਜਣੇ ਨੇ ਉਸ ਚੀਜ਼ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੇ ਇੱਕ ਮਤਭੇਦ ਬਣਿਆ ਹੋਇਆ ਸੋ ਉਹ ਚੀਜ਼ ਵੀ ਹੁਣ ਜਿਹੜੀ ਹਾਈਲਾਈਟ ਹੋਈ ਸੀ ਹੁਣ ਉਹਦੇ ਉੱਪਰ ਜਿਹੜੀ ਨੈਕਸਟ ਲੇਅਰ ਜੇ ਮਾਰਕ ਕਾਰਨੇ ਨਾਲ ਇਹ ਗੱਲਬਾਤ ਚੱਲਦੀ ਪਈ ਹੈ ਅਤੇ ਉਹ ਸਰਕਾਰ ਦਾ ਹਿੱਸਾ ਬਣਨ ਵਾਸਤੇ ਉਹ ਵਿਚਾਰ ਕਰ ਰਹੇ ਨੇ ਤਾਂ ਵਾਸੂ ਜੀ ਕ੍ਰਿਸਟੀਆ ਫ੍ਰੀਲੈਂਡ ਵਾਸਤੇ ਜਿਹੜੀ ਉਹ ਕਹਿ ਲਓ ਉਹਨਾਂ ਦੀ ਸਿਆਸੀ ਜ਼ਮੀਨ ਆ ਉਹ ਬਹੁਤ ਜ਼ਿਆਦਾ ਕੰਡਿਆਲੀ ਹੁੰਦੀ ਜਾ ਰਹੀ ਹੈ
ਸੋਮਵਾਰ 16 ਤਰੀਕ ਨੂੰ ਉਹਨਾਂ ਨੇ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਕਰਨੀ ਹੈ ਤੇ ਆਪ ਹੀ ਹੁਣ ਵਿਚਾਰੇ ਕਹਿਣ ਨੂੰ ਜੀ ਕਰਦਾ ਕਈ ਵਾਰੀ ਮੈਂ ਕਿ ਸੋਚਿਆ ਨਹੀਂ ਸੀ ਵੀ ਕ੍ਰਿਸਟੀਆ ਫ੍ਰੀਲੈਂਡ ਵਾਸਤੇ ਅਸੀਂ ਇਸ ਤਰ੍ਹਾਂ ਸਿੰਪਥੀ ਫੀਲ ਕਰਾਂਗੇ ਤੇ ਹੁਣ ਇੱਦਾਂ ਲੱਗ ਰਿਹਾ ਵੀ ਜਿਵੇਂ ਉਹਨਾਂ ਨੇ ਕੱਲ੍ਹ ਕੇ ਪਰਸੋਂ ਉਹਨਾਂ ਨੇ ਆਪ ਹੀ ਜਿਵੇਂ ਕੰਸੀਡ ਕਰ ਦਿੱਤਾ ਕਿ ਜੀ ਜਿਹੜੇ ਫਿਸਕਲ ਗਾਰਡ ਰੇਲਸ ਨੇ ਉਹਨਾਂ ਵਿੱਚੋਂ ਅਸੀਂ ਇੱਕ ਫਿਸਕਲ ਗਾਰਡ ਰੇਲ ਜਿਹੜੀ ਆ ਉਹ ਮੇਨਟੇਨ ਕਰਾਂਗੇ ਹਾਂ ਜਿਹੜਾ ਕਿ ਡੈਟ ਟੂ GDP ਰੇਸ਼ੋ ਆ ਉਹ ਮੀਡੀਅਮ ਟਰਮ ਦੇ ਵਿੱਚ ਮੀਡੀਅਮ ਟਰਮ ਹੀ
ਮੀਡੀਅਮ
ਟਰਮ ਦੇ ਵਿੱਚ ਕਹਿੰਦੇ ਸੀ ਅਸੀਂ ਉਹਨੂੰ ਘਟਦੇ ਵਾਲੇ ਪਾਸੇ ਰੱਖਾਂਗੇ ਕਿ ਉਹ ਘਟਦਾ ਰਹੇਗਾ ਕਹਿੰਦੇ ਇਹ ਜਿਹੜੀ ਫਿਸਕਲ ਗਾਰਡ ਰੇਲ ਅਸੀਂ ਮੇਨਟੇਨ ਕਰਨੀ ਆ ਉਹਨਾਂ ਤੇ ਹੁਣ ਵਿਜੇ ਜਿਹੜਾ $40.1 billion ਵਾਲਾ ਨੰਬਰ ਆ ਉਹਦਾ ਬੜਾ ਪ੍ਰੈਸ਼ਰ ਆ
ਜਿਹੜਾ ਉਹਨੇ ਆਪ ਹੀ ਕਿਹਾ ਸੀ
ਆਪ ਹੀ ਉਹਨਾਂ ਨੇ ਕਿਹਾ ਸੀ ਨਾ ਫਿਸਕ 3 ਗਾਰਡ ਰੇਲ ਸੀਗੀਆਂ ਪਹਿਲਾਂ ਤਾਂ ਅਸੀਂ ਵੀ $40.1 billion ਤੋਂ ਘੱਟ ਰੱਖਣਾ ਡੈਫੀਸਿਟ ਦੂਸਰੀ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਡੈਟ ਟੂ GDP ਰੇਸ਼ੋ ਨੂੰ ਅਸੀਂ ਘਟਾਉਂਦੇ ਰਹਾਂਗੇ ਫਿਰ ਉਹਨਾਂ ਨੇ ਕਿਹਾ ਸੀ ਡੈਫੀਸਿਟ ਟੂ GDP ਰੇਸ਼ੋ ਆ ਅਸੀਂ 226 ਦੇ ਵਿੱਚ ਉਹਨੂੰ GDP ਦੇ 1% ਤੋਂ ਥੱਲੇ
ਰੱਖਾਂਗੇ
ਇਹ 3 ਗਾਰਡ ਰੇਲ ਸੀਗੀਆਂ ਤੇ 2 ਗਾਰਡ ਰੇਲਸ ਉਹ ਆਪ ਹੀ ਕੰਸੀਡ ਜਿਵੇਂ ਕਰ ਗਏ ਨਹੀਂ ਪੂਰੀਆਂ ਕਰ ਸਕਾਂਗੇ ਹੁਣ ਇਸ ਚੀਜ਼ ਨੂੰ ਲੈ ਕੇ ਪ੍ਰੈਸ਼ਰ ਬੜਾ ਕਿਉਂਕਿ ਉਧਰੋਂ PBO ਕਹਿ ਚੁੱਕੇ ਨੇ ਕਿ ਜਿਹੜਾ 2023-24 ਵਾਲਾ ਸਾਲ ਸੀ ਪਿਛਲਾ ਵਿੱਤੀ ਵਰਾ ਜਿਹੜਾ ਫਿਸਕਲ ਡੈਫੀਸਿਟ 46.8 billion ਹੋਏਗਾ
BMO ਦੀ ਰਿਪੋਰਟ ਆਈ ਵਾਸੂ ਜੀ ਕਿ BMO ਵਾਲੇ ਕਹਿੰਦੇ ਉਹ 56 billion ਵੀ ਹੋ ਸਕਦਾ 56 billion
ਸੋ ਇਸ ਚੀਜ਼ ਦਾ ਉਹਨਾਂ ਤੇ ਪ੍ਰੈਸ਼ਰ ਬਹੁਤ ਆ ਉਧਰੋਂ ਹਾਊਸ ਆਫ ਕਾਮਨਸ ਦੇ ਵਿੱਚ ਕੰਮਕਾਜ ਕੋਈ ਚੱਲਦਾ ਨਹੀਂ ਪਰ ਕੁਐਸਚਨ ਪੀਰੀਅਡ ਹੋ ਜਾਇਆ ਕਰਦਾ
ਕਰੈਕਟ
ਕੁਐਸਚਨ ਪੀਰੀਅਡ ਦੇ ਵਿੱਚ ਪੀਅਰ ਪੋਲੀਅਵ ਖੜੇ ਹੋ ਕੇ ਉਹ ਟਕੇ ਟਕੇ ਦੀਆਂ ਟਿਚਰਾਂ ਕਰਦੇ ਨੇ
ਬਸ ਜੀ ਪਰਸੋਂ ਜਿੱਦਾਂ ਦੀ ਖਿੱਲੀ ਉਡਾਈ ਗਈ ਕ੍ਰਿਸਟੀਆ ਫ੍ਰੀਲੈਂਡ ਦੀ
ਉਹਨਾਂ ਨੇ ਜਸਟਿਨ ਟਰੂਡੋ ਨੂੰ ਪੀਅਰ ਪੋਲੀਅਵ ਨੇ ਇੱਥੇ ਤੱਕ ਕਹਿਤਾ ਕਹਿੰਦੇ ਕਿ ਸੋ ਉਹਨਾਂ ਦਾ ਹੁਣ ਨੈਰੇਟਿਵ ਕੀ ਹੈ ਕੰਸਰਵੇਟਿਵਸ ਦਾ ਕਿਉਂਕਿ ਗਲੋਬ ਐਂਡ ਮੇਲ ਨੇ ਛਾਪਤਾ ਕਿ ਜੀ ਜਸਟਿਨ ਟਰੂਡੋ ਜ਼ਿਆਦਾ ਖਰਚੇ ਕਰਨਾ ਚਾਹੁੰਦੇ ਨੇ ਤੇ ਕ੍ਰਿਸਟੀਆ ਫਿਨਲੈਂਡ ਨਹੀਂ ਚਾਹੁੰਦੇ, ਉਹਨਾਂ ਨੂੰ ਹੈਗਾ ਵੀ ਮੈਂ ਫਿਸਕਲ ਡੈਫਿਸਿਟ ਆਪਣਾ ਘਟਾ ਲਵਾਂ ਕਿਉਂਕਿ ਫਿਰ ਨੰਬਰ ਮੇਰੇ ਖਰਾਬ ਹੋਣੇ।
ਰਾਈਟ,
ਉਹ ਹੁਣ ਇਹ ਕਹਿ ਰਹੇ ਨੇ ਕਿ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਆ ਉਹ ਮਾਰਕ ਕਾਰਨੀ ਨੇ ਤਿਆਰ ਕੀਤੀ ਹੈ। ਸੋ ਪੀਅਰ ਪੋਲੀਐਫ ਨੇ ਹਾਊਸ ਆਫ ਕਾਮਨਸ ਦੇ ਵਿੱਚ ਕੁਐਸਚਨ ਪੀਰੀਅਡ ਦੌਰਾਨ ਖੜੇ ਹੋ ਕੇ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਪੁੱਛਿਆ ਕਿ ਕੀ ਤੁਸੀਂ ਆਪਣੇ ਫਾਈਨੈਂਸ ਮਿਨਿਸਟਰ ਨੂੰ ਇਸ ਹਿਊਮੀਲੇਸ਼ਨ ਨੂੰ ਸਬਜੈਕਟ ਕਰੋਗੇ ਕਿ ਵੀ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਹਿਊਮੀਲੇਟ ਕਰੋਗੇ ਕਿ ਉਹ ਹਾਊਸ ਦੇ ਵਿੱਚ ਖੜੇ ਹੋ ਕੇ ਮਾਰਕ ਕਾਰਨੀ ਦੀ ਫਾਲ ਇਕਨੋਮਿਕ ਸਟੇਟਮੈਂਟ ਪੜ੍ਹਨ। ਸੋ ਉਹਨਾਂ ਦਾ ਇਹ ਕਹਿਣਾ ਕਿ ਜੋ ਇਹ ਹੁਣ ਵਾਧੇ ਹੋਏ ਨੇ, ਜੋ ਫਿਸਕਲ ਡੈਫਿਸਿਟ ਬਹੁਤ ਜ਼ਿਆਦਾ ਸ਼ੂਟ ਅਪ ਕਰੇਗਾ, ਇਹ ਮਾਰਕ ਕਾਰਨੀ ਦੇ ਕਹਿਣੇ ਤੇ ਜਸਟਿਨ ਟਰੂਡੋ ਕਰ ਰਹੇ ਨੇ।
ਸੋ
ਜਿਹੜੇ ਹੁਣ ਵੱਧ ਖਰਚੇ ਕੀਤੇ ਜਾ ਰਹੇ ਨੇ ਉਹ ਮਾਰਕ ਕਾਰਨੀ ਦੇ ਸੁਝਾਅ ਨੇ, ਕ੍ਰਿਸਟੀਆ ਫਿਨਲੈਂਡ ਦੇ ਨਹੀਂ। ਸੋ ਉਹ ਵੀ ਹੁਣ ਕ੍ਰਿਸਟੀਆ ਫਿਨਲੈਂਡ ਦੇ ਨਾਲ ਸਿੰਪਥਾਈਜ਼ ਕਰ ਰਹੇ ਨੇ, ਜਿਵੇਂ ਪੀਅਰ ਪੋਲੀਐਫ ਕਿ ਵੀ ਵਿਚਾਰੇ ਕ੍ਰਿਸਟੀਆ ਫਿਨਲੈਂਡ।
ਜਾਂ ਤੁਸੀਂ ਇਹ ਕਹਿ ਲਓ ਵੀ ਹੁਣ ਸਿਆਸੀ ਹਮਲੇ ਕਰ ਕਰਕੇ ਕ੍ਰਿਸਟੀਆ ਫਿਨਲੈਂਡ ਦੀ ਰੈਲੇਵੈਂਸ ਨੂੰ ਕੰਜ਼ਰਵੇਟਿਵਸ ਨੂੰ ਪਤਾ ਵੀ ਉਹਨਾਂ ਨੇ ਘਟਾ ਦਿੱਤਾ ਹੋਇਆ, ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਵੀ ਜਿਹੜੇ ਹੁਣ ਨੈਕਸਟ ਵਿਅਕਤੀ ਆ ਸਕਦੇ ਨੇ, ਨੈਕਸਟ ਇਨ ਲਾਈਨ, ਦੈਟ ਵੁੱਡ ਬੀ ਮਾਰਕ ਕਾਰਨੀ, ਦੈਟ ਕੁਡ ਬੀ ਮਾਰਕ ਕਾਰਨੀ। ਸੋ ਹੁਣ ਜਿਹੜਾ ਉਹ ਨਿਸ਼ਾਨਾ ਹੈ ਉਹ ਹਮਲਿਆਂ ਦਾ ਮਾਰਕ ਕਾਰਨੀ ਵੱਲ ਸਾਧ ਦਿੱਤਾ ਗਿਆ। ਉਹਨਾਂ ਨੂੰ ਪਹਿਲਾਂ ਕਾਰਬਨ ਟੈਕਸ ਕਾਰਨੀ ਕਹਿੰਦੇ ਰਹੇ ਨੇ,
ਉਹਨਾਂ ਨੇ ਆ ਕਿਹਾ,
ਉਹਨਾਂ ਨੇ ਕਿਹਾ ਇਹ।
ਸੋ ਕਹਿੰਦੇ ਇਹਨਾਂ ਨੇ ਫਿਸਕਲ ਗਾਰਡ ਰੇਲ ਆਪਣੀ ਪਹਿਲਾਂ ਬਣਾਈ ਸੀ ਤੇ ਕਹਿੰਦੇ ਫਿਰ ਉਹ ਇਹਨਾਂ ਨੇ ਕ੍ਰਿਸਟੀਆ ਫਿਨਲੈਂਡ ਨੇ ਕਹਿੰਦੇ ਵੀ
ਕ੍ਰਿਸਟੀਆ ਫਿਨਲੈਂਡ ਨੂੰ ਉਸ ਗਾਰਡ ਰੇਲ ਦੇ ਉੱਤੋਂ ਧਕੇਲਤਾ।
ਕਹਿੰਦੇ ਦੈਨ ਹੀ ਵੈਂਟ ਟੂ ਹਿਸ ਬੈਂਕਰ ਫਰੈਂਡ ਕਾਰਬਨ ਟੈਕਸ ਕਾਰਨੀ ਤੇ ਉਹਨੇ ਕਿਹਾ ਕੋਈ ਪਰਵਾਹ ਨੀ, ਕਹਿੰਦੇ ਫਿਸਕਲ ਗਾਰਡ ਰੇਲ ਦੀ, ਕਹਿੰਦੇ ਉਹਨਾਂ ਦੇ ਕਹੇ ਤੇ ਕਹਿੰਦੇ ਹੁਣ ਇਹ ਜ਼ਿਆਦਾ ਖਰਚੇ ਕਰ ਰਹੇ ਨੇ। ਸੋ ਇਹੋ ਜਿਹੀਆਂ ਗੱਲਾਂ ਹਾਊਸ ਦੇ ਵਿੱਚ ਹੋ ਰਹੀਆਂ ਨੇ
ਤੇ
ਵਿਜੇ ਜੀ, ਆਪਾਂ ਕਾਫੀ ਸਮੇਂ ਤੋਂ ਇਹ ਗੱਲ ਕਰਦੇ ਰਹੇ ਹਾਂ ਕਿ ਪਿਛਲੇ ਹੁਣ 26 ਸਤੰਬਰ ਤੋਂ ਲੈ ਕੇ ਹੁਣ ਤੱਕ, ਸੋ 2-2.5 ਮਹੀਨਿਆਂ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਸਿਰਫ ਤੇ ਸਿਰਫ ਡਰਾਮੇਬਾਜ਼ੀ ਹੋ ਰਹੀ ਹੈ,
ਨਥਿੰਗ ਐਲਸ,
ਕੰਮ ਕੋਈ ਨਹੀਂ ਹੋ ਰਿਹਾ,
ਨਥਿੰਗ ਐਲਸ, ਬਿਲਕੁਲ ਸਹੀ ਗੱਲ ਆ। ਸੋ ਹੁਣ ਦੇਖਦੇ ਹਾਂ 16 ਤਰੀਕ ਨੂੰ, ਦੇਖੋ 17 ਤਰੀਕ ਤੱਕ ਹਾਊਸ ਆਫ ਕਾਮਨਸ ਦਾ ਸੈਸ਼ਨ ਚੱਲਣਾ, 16 ਤਰੀਕ ਨੂੰ ਹੀ ਜਿਹੜੀ ਇਹ ਫਾਲ ਇਕਨੋਮਿਕ ਸਟੇਟਮੈਂਟ ਆਉਂਦੀ ਆ, ਉਹ ਤੋਂ ਬਾਅਦ ਵੀ ਦੇ ਵਿਲ ਬੀ ਅ ਲੋਟ ਆਫ ਫਾਇਰ ਵਰਕਸ। ਜਿਹੜਾ ਉਹ ਨੰਬਰ ਹੋਏਗਾ ਨਾ ਡੈਫੀਸਿਟ ਦਾ, ਉਹ ਕਾਫੀ ਵੱਡਾ ਨੰਬਰ ਹੋਣ ਦੇ ਆਸਾਰ ਨੇ। ਸੋ ਲੈਟਸ ਸੀ ਵਾਟ ਹੈਪਨਸ। ਪਰ ਕ੍ਰਿਸਟੀਆ ਫਰੀਲੈਂਡ ਵਾਸਤੇ ਸੋਮਵਾਰ ਦਾ ਦਿਨ ਐਂਡ ਦ ਡੇਜ਼ ਆਫਟਰ ਮੰਡੇ ਉਹ ਕੋਈ ਬਹੁਤੇ ਆਸਾਨ ਰਹਿਣ ਵਾਲੇ ਨਹੀਂ ਹੋਣਗੇ ਮੋਸਟ ਲਾਈਕਲੀ। ਵਾਸੂ ਜੀ, ਜਿਹੜਾ ਫੈਡਰਲ ਸਰਕਾਰ ਨੇ ਦ ਕੈਨੇਡੀਅਨ ਡੈਂਟਲ ਕੇਅਰ ਪਲਾਨ ਸ਼ੁਰੂ ਕੀਤਾ, ਜਿਹੜਾ NDP ਨੇ ਆਪਣੀ ਸ਼ਰਤ ਮਨਵਾ ਕੇ ਸਰਕਾਰ ਤੋਂ ਇਹ ਪਲਾਨ ਲਾਗੂ ਕਰਵਾਇਆ, ਉਹਨੂੰ ਫੇਜ਼ਿਸ ਦੇ ਵਿੱਚ ਲਾਂਚ ਕੀਤਾ ਗਿਆ। ਅਜੇ ਵੀ ਸਾਰੇ ਕੈਨੇਡੀਅਨਸ ਨੂੰ ਜਿਹੜੇ ਇਹਦੇ ਵਾਸਤੇ ਐਲੀਜੀਬਲ ਹੋਣਗੇ, ਟੋਟਲ ਗਿਣਤੀ 9 ਮਿਲੀਅਨ ਲੋਕਾਂ ਦੀ ਬਣਨੀ ਆ। ਇਹ ਤਾਂ ਪਹਿਲਾਂ ਹੀ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਗਿਆ ਸੀ ਵੀ 9 ਦੇ 9 ਮਿਲੀਅਨ ਲੋਕਾਂ ਨੂੰ ਇੱਕਦਮ ਕਵਰੇਜ ਨਹੀਂ ਦਿੱਤੀ ਜਾਏਗੀ, ਫੇਜ਼ਿਸ ਦੇ ਵਿੱਚੋਂ ਕਵਰੇਜ ਦਿੱਤੀ ਜਾ ਰਹੀ ਆ। 18 ਤੋਂ 64 ਸਾਲ ਦੇ ਜਿਹੜੇ ਉਮਰ ਵਰਗ ਵਾਲੇ ਵਿਅਕਤੀ ਨੇ ਉਹਨਾਂ ਨੂੰ ਹੁਣ ਜਿਹੜੀ ਕਵਰੇਜਿਸ ਉਹ ਅਗਲੇ ਸਾਲ 2025 ਦੇ ਵਿੱਚ ਪ੍ਰਦਾਨ ਕੀਤੀਆਂ ਜਾਣੀਆਂ ਨੇ। ਪਰ ਪਹਿਲਾਂ ਵਾਸੂ ਜੀ, ਇੱਕ ਵਾਰ ਤਾਂ ਸਰਕਾਰ ਦਾ ਇਹ ਕਹਿਣਾ ਸੀ ਵੀ ਜਨਵਰੀ 2025 ਤੋਂ, ਵੀ ਰਾਈਟ ਐਟ ਦ ਬਿਗਨਿੰਗ ਆਫ ਦ ਨਿਊ ਈਅਰ, ਵੀ ਉਦੋਂ ਤੋਂ ਜਿਹੜੇ 18-64 ਵਾਲੇ ਬਾਕੀ ਦੇ ਕੈਨੇਡੀਅਨਸ ਨੇ ਜਿਹੜੇ ਐਲੀਜੀਬਲ ਨੇ ਉਹਨਾਂ ਨੂੰ ਇਹ ਕਵਰੇਜ ਇਸ ਡੈਂਟਲ ਕੇਅਰ ਪਲਾਨ ਰਾਹੀਂ ਮਿਲੇਗੀ। ਫਿਰ ਅਕਤੂਬਰ ਦੇ ਵਿੱਚ ਮਾਰਕ ਹੋਲੈਂਡ ਨੇ ਮਾੜਾ ਜਿਹਾ ਪੈਂਤਲਾ ਬਦਲਿਆ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਨਹੀਂ ਅਸੀਂ 2025 ਕਿਹਾ ਸੀ, ਜਨਵਰੀ ਅਸੀਂ ਕਦੀ ਕਿਹਾ ਹੀ ਨਹੀਂ। ਹੁਣ ਜਦੋਂ ਜਨਵਰੀ ਵੀ ਚਲੋ ਆਉਣ ਵਾਲਾ ਜਨਵਰੀ ਆਏਗਾ ਤਾਂ 2025 ਆਊ, ਤਾਂ ਹੀ ਉਹ ਨਾਲ ਹੀ ਜਨਵਰੀ ਆਊ। ਫਿਰ ਇਹ ਸਵਾਲ ਹੈ ਕਿ ਅੱਛਾ ਜੇ ਜਨਵਰੀ ਨਹੀਂ ਤਾਂ 2025 'ਚ ਕਦੋਂ, ਉਹਦਾ ਪਲਾਨ ਕੀ ਆ, ਉਹਦੀ ਟਾਈਮ ਲਾਈਨ ਕੀ ਆ, ਉਹਦੀ ਵਾਸਤੇ ਜੀ ਕਲੈਰਿਟੀ ਕੋਈ ਨਹੀਂ ਹੈਗੀ।
ਐਸ ਸੂਨ ਐਸ ਪੋਸੀਬਲ ਵਿਜੇ ਜੀ।
ਅੱਛਾ, ਐਸ ਸੂਨ ਐਸ
ਪੋਸੀਬਲ,
ਸੋ
9 ਮਿਲੀਅਨ ਕੈਨੇਡੀਅਨਸ ਕਵਰ ਹੋਣੇ CDCP
ਜੀ,
ਕੈਨੇਡੀਅਨ ਡੈਂਟਲ ਕੇਅਰ ਪਲਾਨ। ਸੋ ਇਹਦੇ ਵਿੱਚ 9 ਮਿਲੀਅਨ ਕੈਨੇਡੀਅਨਸ ਨੂੰ ਕਵਰੇਜ ਮਿਲਣਾ, ਅਜੇ ਤੱਕ ਕਵਰੇਜ ਜਿਹੜਾ ਮਿਲਿਆ ਉਹ ਸਿਰਫ 3 ਮਿਲੀਅਨ ਨੂੰ ਮਿਲਿਆ।
ਉਹ ਚੋਂ ਯੂਜ਼ ਕਿੰਨੇ ਨੇ ਕੀਤਾ?
ਸੋ ਯੂਜ਼ ਉਹਦੇ ਵਿੱਚੋਂ ਕੱਲ ਇਹਨਾਂ ਨੇ ਅਪਡੇਟ ਦਿੱਤੀ ਹੈ, ਕਹਿੰਦੇ 12 ਲੱਖ, ਸੋ 1.2 ਮਿਲੀਅਨ ਕੈਨੇਡੀਅਨਸ ਨੇ ਉਹਦਾ ਫਾਇਦਾ ਕਹਿੰਦੇ ਲਿਆ, ਤੇ ਐਵਰੇਜ ਕਹਿੰਦੇ $791 ਦੀ ਕਵਰੇਜ ਉਹਨਾਂ ਨੂੰ ਮਿਲੀ ਹੈ ਔਨ ਐਵਰੇਜ। ਤੇ ਹੁਣ 90% ਤੋਂ ਜ਼ਿਆਦਾ ਜਿਹੜੇ ਡੈਂਟਲ ਕੇਅਰ ਪ੍ਰੋਫੈਸ਼ਨਲਸ ਨੇ ਉਹਨਾਂ ਨੇ ਐਨਰੋਲ ਕਰ ਲਿਆ ਹੋਇਆ
ਥਰੂ ਆਊਟ ਦ ਕੰਟਰੀ
ਪ੍ਰੋਵਾਈਡਿੰਗ ਦਿਸ ਸਰਵਿਸ।
ਰਾਈਟ,
ਸੋ 9 ਮਿਲੀਅਨ ਕੈਨੇਡੀਅਨਸ ਨੂੰ ਕਵਰੇਜ ਮਿਲਣਾ, ਤੇ ਅਜੇ ਤੱਕ ਸਿਰਫ 3 ਮਿਲੀਅਨ ਕਵਰ ਹੋਏ ਨੇ, 6 ਮਿਲੀਅਨ ਅਜੇ ਪੈਂਡਿੰਗ ਨੇ
ਜੀ।
ਤੇ ਸੋ ਕਵਰੇਜ ਅਜੇ ਤੱਕ ਕਿਹਨਾਂ ਨੂੰ ਮਿਲਿਆ? ਜਿਹੜੇ ਸੀਨੀਅਰਸ ਨੇ,
ਜਿਹੜੇ
ਬੱਚੇ ਨੇ, ਜਾਂ ਫਿਰ ਜਿਹੜੇ ਕੋਈ ਡਿਸੇਬਲ ਨੇ ਜਿਹਨਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਮਿਲਦਾ।
ਰਾਈਟ, ਐਂਡ ਫੋਰ ਦੋਜ਼ ਜਿਹੜੇ ਕਿ ਜਿਹੜੀਆਂ ਇਸ ਦੀਆਂ ਸ਼ਰਤਾਂ ਨੇ, ਇਨਕਮ ਰਿਕੁਆਇਰਮੈਂਟਸ ਨੇ, ਜਾਂ ਤੁਹਾਡੇ ਕੋਲ ਕੋਈ ਪ੍ਰਾਈਵੇਟ ਇੰਸ਼ੋਰੈਂਸ ਕਵਰੇਜ ਹੋਰ ਨਹੀਂ ਹੋਣੀ ਚਾਹੀਦੀ, ਜਿਹੜੇ ਉਹ ਸ਼ਰਤਾਂ ਪੂਰੀਆਂ ਕਰਦੇ ਨੇ, under 18 ਆਫਕੋਰਸ ਉਹ ਬੱਚੇ ਨੇ ਜਾਂ ਉਹਨਾਂ ਪਰਿਵਾਰਾਂ ਵਾਲੇ ਉਹ ਬੱਚੇ, ਤੇ ਓਵਰ 64 ਜਿਹੜੇ ਆ, 65+ ਜਿਹੜੇ ਸੀਨੀਅਰਸ ਨੇ ਉਹ ਕਵਰ ਹੋ ਰਹੇ ਨੇ ਅਜੇ।
ਯੈਸ, ਤੇ ਉਹਨਾਂ ਸ਼ਰਤਾਂ ਦੇ ਕਰਕੇ ਹੀ ਇਹ ਵੀ ਕਵਰੇਜ ਜਿਹੜੀ ਆ, ਇਟ ਵਿਲ ਬੀ ਰਿਸਟ੍ਰਿਕਟਡ ਟੂ 9 ਮਿਲੀਅਨ।
ਰਾਈਟ,
ਕਿਉਂਕਿ ਜਨਸੰਖਿਆ ਦਾ ਆਪਣੇ ਹੁਣ 41 ਮਿਲੀਅਨ ਤੋਂ ਜ਼ਿਆਦਾ।
ਕਰੈਕਟ ਜੀ।
ਸੋ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਭਾਈ ਤੁਸੀਂ ਜਿਹੜਾ ਇਹਨੂੰ ਤੁਸੀਂ ਕਹੀ ਜਾ ਰਹੇ ਹੋ, ਸੋ ਐਨਡੀਪੀ ਵਾਲੇ ਵੀ ਕਹੀ ਜਾਂਦੇ ਆ ਕਿ ਜੇ ਅਸੀਂ ਸਰਕਾਰ ਕੋਲੋਂ ਸਮਰਥਨ ਤਾਂ ਨਹੀਂ ਵਾਪਸ ਲੈ ਰਹੇ ਕਿਉਂਕਿ ਅਸੀਂ ਡੈਂਟਲ ਕੇਅਰ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ,
ਜੀ ਜੀ ਜੀ,
ਇਹ ਕਦੋਂ ਤੱਕ ਚੱਲਣਾ ਵਿਸਤਾਰ?
ਸਮਰਥਨ
ਕਦੋਂ ਵਾਪਸ ਲੈਣਾ, ਇਹਨੂੰ ਹੁਣ ਵਧਾਈ ਜਾ ਰਹੇ ਨੇ ਤੇ ਸਪਲੀਮੈਂਟਰੀ ਐਸਟੀਮੇਟਸ ਦੇ ਵਿੱਚ ਜਿਹੜਾ $317 million ਰੱਖਿਆ ਇਹਦੇ ਵਾਸਤੇ,
ਜੇ ਉਹ ਪੈਸੇ ਐਸਟੀਮੇਟ ਚ ਰੱਖੇ ਸੀ ਤਾਂ ਇਸ ਗੱਲ ਦਾ ਕੋਈ ਪਲਾਨ ਵੀ ਤਾਂ ਹੋਏਗਾ ਉਹ ਪੈਸੇ ਕਿਵੇਂ ਤੇ ਕਿਹੜੀ ਟਾਈਮਲਾਈਨ ਦੇ ਅਨੁਸਾਰ ਖਰਚਣੇ ਨੇ।
ਐਗਜੈਕਟਲੀ
ਰਾਈਟ,
ਤੇ ਸੋ ਐਨਡੀਪੀ ਵਾਲਿਆਂ ਨੇ ਸਪਲੀਮੈਂਟਰੀ ਐਸਟੀਮੇਟਸ ਵੀ ਇਹੀ ਕਹਿ ਕੇ ਪਾਸ ਕਰਾਤੇ ਕਿ ਜੇ ਡੈਂਟਲ ਕੇਅਰ ਵਾਸਤੇ ਨੇ, ਸੋ ਇਹ ਚੀਜ਼ ਕਦੋਂ ਤੱਕ ਚੱਲਦੀ ਰਹੇਗੀ, ਇਹਦੀ ਇੰਪਲੀਮੈਂਟੇਸ਼ਨ ਕਦੋਂ ਤੱਕ ਖਿੱਚੀ ਜਾਏਗੀ। ਸੋ ਮਾਰਕ ਹੋਲੈਂਡ ਨੂੰ ਪੁੱਛਿਆ ਗਿਆ ਤੇ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਉਹ ਮੁੱਕਰ ਹੀ ਗਏ ਸੀ ਅਕਤੂਬਰ ਵਿੱਚ, ਕਹਿੰਦੇ ਜਨਵਰੀ ਦਾ ਕਿਹਾ ਹੀ ਨਹੀਂ ਸੀ, 2025 ਕਿਹਾ ਸੀ,
ਵੀ ਨੈਵਰ ਸੈਡ ਜਨਵਰੀ,
ਤੇ ਹੁਣ ਉਹ ਕਹਿ ਰਹੇ ਨੇ ਕਹਿੰਦੇ ਕਿ ਐਸ ਸੂਨ ਐਸ ਪੋਸੀਬਲ ਇਨ ਦਾ ਨੈਕਸਟ ਈਅਰ, ਇਨ ਦਾ ਨਿਊ ਈਅਰ, ਤੇ ਸੋ ਇਸ ਕਰਕੇ ਹੁਣ ਸਰਕਾਰ ਦੀ ਥੋੜੀ ਆਲੋਚਨਾ ਵੀ ਹੋ ਰਹੀ ਹੈ ਤੇ ਫਾਰਮਾ ਕੇਅਰ ਨਾਲ ਵੀ ਇਦਾਂ ਹੀ ਹੋ ਰਿਹਾ। ਹੁਣ ਉਹ ਕਹਿੰਦੇ ਨੇ ਕਿ ਅਸੀਂ ਜੀ ਸਾਰੇ ਸੂਬਿਆਂ ਨਾਲ ਇੱਕ ਕਰਕੇ ਡੀਲ ਕਰਨੀ ਹੈ, ਹੋਪ ਕਰ ਰਹੇ ਹਾਂ ਕਿ ਅਗਲੇ ਸਾਲ ਸਪ੍ਰਿੰਗ ਤੱਕ ਇਹ ਹੋ ਜਾਏਗਾ, ਪਰ ਉਹਦੀ ਵੀ ਕੋਈ ਪੁਖਤਾ ਟਾਈਮਲਾਈਨ ਨਹੀਂ ਹੈ।
ਕਰੈਕਟ,
ਸੋ ਅਜੇ ਤੱਕ ਸਾਡੇ ਕੋਲ ਕੋਈ ਤਾਰੀਖ ਨਹੀਂ ਹੈ ਕਿ ਜੀ। ਅੱਛਾ, ਫਿਰ ਵੱਡਾ ਸਵਾਲ ਇਹ ਡੈਂਟਲ ਕੇਅਰ ਨੂੰ ਲੈ ਕੇ ਵੀ 6 million ਲੋਕਾਂ ਨੂੰ ਤੁਸੀਂ ਅਜੇ ਕਵਰੇਜ ਦੇਣਾ ਤੇ ਕੀ ਇੱਕ ਵਾਰੀ ਦੇ ਵਿੱਚ ਇਨ ਵਨ ਗੋ 6 million ਕਵਰ ਕਰਨ ਨੂੰ, ਜਾਂ ਫਿਰ ਉਹ ਫੇਜ਼ਸ ਵਿੱਚ
ਹੋਏਗਾ?
ਜੇ ਇਦਾਂ ਹੈ ਉਹਦੀ ਕੋਈ ਪਲਾਨ ਬਣਾਇਆ
ਤੁਸੀਂ? ਉਹ ਫੇਜ਼ਸ ਕੀ ਹੋਣਗੇ?
ਫੇਜ਼ਸ ਤਾਂ ਦੱਸ ਦਿਓ ਵੀ ਕਿਹੜੇ ਮਹੀਨੇ ਦੇ ਵਿੱਚ ਅਸੀਂ ਐਕਸਪੈਕਟ ਕਰੀਏ ਵੀ ਸਾਡੇ ਵੀ ਦੰਦਾਂ ਦਾ ਇਲਾਜ ਹੋ ਜਾਏਗਾ,
ਕਿਹੜਾ ਏਜ ਗਰੁੱਪ ਹੈ ਜਿਹਨੂੰ ਕਦੋਂ ਤੋਂ ਇਹ ਕਵਰੇਜ ਮਿਲਣੀ ਸ਼ੁਰੂ ਹੋਏਗੀ?
ਐਗਜੈਕਟਲੀ, ਸੋ ਸਰਕਾਰ ਕੋਲ ਕੋਈ ਟਾਈਮਲਾਈਨ ਹੈ ਨਹੀਂ ਕਿਉਂਕਿ ਸਰਕਾਰ ਦੇ ਸਿਰ ਤੇ ਇਸ ਵੇਲੇ ਇਲੈਕਸ਼ਨ ਦੀ ਤਲਵਾਰ ਲਟਕ ਰਹੀ ਹੈ ਤੇ ਉਹ ਨਿਰਧਾਰਤ ਕਰੇਗੀ, ਮਲਾਦਾ ਕਿ ਇਲੈਕਸ਼ਨ ਕਦੋਂ ਹੋਣਾ ਉਹ ਨਿਰਧਾਰਿਤ ਕਰੇਗਾ ਕਿ ਡੈਂਟਲ ਕੇਅਰ ਦੀ ਅਨਾਊਂਸਮੈਂਟ ਫੁੱਲ ਇੰਪਲੀਮੈਂਟੇਸ਼ਨ ਦੀ ਕਦੋਂ ਹੋਣੀ ਹੈ ਤੇ ਫਾਰਮਾ ਕੇਅਰ ਦੀ ਅਨਾਊਂਸਮੈਂਟਸ ਕਦੋਂ ਹੋਣੀ ਹੈ।
ਡੈਂਟਲ ਕੇਅਰ ਤੇ ਫਾਰਮਾ ਕੇਅਰ ਦੋ ਅਜਿਹੇ ਪਹਿਲੂ ਨੇ ਜਿਹਦੇ ਉੱਪਰ ਕੰਜ਼ਰਵੇਟਿਵ ਨੇ ਅਜੇ ਤੱਕ ਆਪਣਾ ਕੋਈ ਕਲੀਅਰ ਕੱਟ ਪਤਾ ਨਹੀਂ ਖੋਲਿਆ। ਜਦੋਂ ਕਦੇ ਪੀਅਰ ਪੋਲੀਐਵ ਨੂੰ ਵਾਸੂ ਜੀ ਡੈਂਟਲ ਕੇਅਰ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਪੁੱਛਿਆ ਵੀ ਕੀ ਤੁਸੀਂ ਇਹ ਪ੍ਰੋਗਰਾਮ ਜਾਰੀ ਰੱਖੋਗੇ, ਉਹ ਕਹਿੰਦੇ ਵੀ ਸਾਨੂੰ ਇਹ ਦੇਖਣਾ ਪਏਗਾ ਵੀ ਉਹਨਾਂ ਲੋਕਾਂ ਨੂੰ ਹੀ ਇਹ ਸੇਵਾ ਮਿਲੇ ਜਿਹੜੇ ਕਿ ਸੱਚਮੁੱਚ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਹੈ,
ਡੁਪਲੀਕੇਸ਼ਨ
ਨਾ ਹੋਵੇ। ਸੋ ਮੇ ਬੀ ਉਹ ਇਨਕਮ ਰਿਕੁਆਇਰਮੈਂਟ ਜਾਂ ਮੇ ਬੀ ਉਹਦੇ ਵਿੱਚ ਐਸੈਟਸ ਦੀ ਰਿਕੁਆਇਰਮੈਂਟ ਪਾ ਦੇਣ, ਕਿਉਂਕਿ ਕਿਸੇ ਦੀ ਆਮਦਨ ਘੱਟ ਹੋ ਸਕਦੀ ਆ, ਪਰ ਜੇ ਤੁਸੀਂ ਰਹਿੰਦੇ ਕਿਸੇ ਤੁਹਾਡੇ ਕੋਲ ਐਸੈਟਸ ਹੈਗੇ ਨੇ, ਡਿਪੋਜ਼ਿਟਸ ਹੈਗੇ ਨੇ, ਰੀਅਲ ਇਸਟੇਟ ਹੈਗੀ ਆ, ਤਾਂ ਫਿਰ ਇੱਕ ਉਹ ਇੱਕ ਆਰਗੂਮੈਂਟ ਇਹ ਬਣ ਜਾਂਦਾ ਕਿ ਜਿਹੜੇ ਆਲਰੇਡੀ ਮਲਟੀ ਮਿਲੀਅਨਰ ਲੋਕ ਨੇ ਜਿਨ੍ਹਾਂ ਦੀ ਨੈੱਟਵਰਥ ਮਲਟੀ ਮਿਲੀਅਨ ਦੇ ਵਿੱਚ ਆ, ਉਹਨਾਂ ਨੂੰ ਫਿਰ ਇਸ ਤਰ੍ਹਾਂ ਦਾ ਬੈਨੀਫਿਟ ਕਿਉਂ ਮਿਲੇ?
ਕਿਉਂਕਿ ਡੈਂਟਲ ਕੇਅਰ ਤਾਂ ਇਨਕਮ ਟੈਸਟਡ ਹੈ, ਫਾਰਮਾ ਕੇਅਰ ਪ੍ਰੋਗਰਾਮ ਯੂਨੀਵਰਸਲ
ਹੈ, ਉਹ ਯੂਨੀਵਰਸਲ ਹੈ,
ਸਾਰਿਆਂ ਨੂੰ ਮਿਲਣਾ ਰਿਗਾਰਡਲੈਸ ਆਫ ਯੂਰ ਇਨਕਮ।
ਜੀ, ਸੋ ਵੇਖਦੇ ਹਾਂ ਇਹਨੂੰ ਕਦੋਂ ਅਤੇ ਕਿਵੇਂ ਇਹਦੇ ਹੋਰ ਜਿਹੜੇ ਖੁਲਾਸੇ ਨੇ ਉਹ ਕੀਤੇ ਜਾਂਦੇ ਨੇ। ਵਾਸੂ ਜੀ, ਪਿਛਲੇ ਦਿਨੀ ਇੱਕ ਖਬਰ ਜਿਹੜੀ ਕਾਫੀ ਚਰਚਾ ਦੇ ਵਿੱਚ ਬਣੀ ਰਹੀ ਉਹ ਸੀ ਕੰਫਰਟ ਸਕੋਮਾ ਵਾਲੀ, ਜਿਨ੍ਹਾਂ ਨੇ ਕਿ ਜਿਹੜੇ ਵੈਨਕੂਵਰ ਪੁਲਿਸ ਬੋਰਡ ਦੇ ਵਾਈਸ ਚੇਅਰਪਰਸਨ ਸਨ, ਜਿਨ੍ਹਾਂ ਨੇ ਇਹ ਗੱਲ ਆਖੀ ਕਿ ਉਹਨਾਂ ਦਾ ਬੱਚਾ ਜਦੋਂ ਆਪਣੇ ਸਕੂਲ ਗਿਆ ਉੱਥੇ ਦੀਵਾਲੀ ਸੈਲੀਬ੍ਰੇਸ਼ਨ 'ਤੇ ਉਹਨਾਂ ਨੇ ਕੁਝ ਇਤਰਾਜ਼ ਜਤਾਇਆ ਸੀ ਵੀ ਸਕੂਲਾਂ ਦੇ ਵਿੱਚ ਦੀਵਾਲੀ ਇਸ ਹਿਸਾਬ ਨਾਲ ਜਾਂ ਕੋਈ ਹੋਰ ਜਿਹੜੇ ਫੈਸਟੀਵਲਸ ਨੇ ਉਹਨਾਂ ਨੂੰ ਇਨਕੋਰਪੋਰੇਟ ਕੀਤਾ ਜਾ ਰਿਹਾ ਵੀ ਜਿਹੜਾ ਕ੍ਰਿਸਚੈਨਿਟੀ ਵਾਲਾ ਥੀਮ ਹੈ ਜਾਂ ਕ੍ਰਿਸਚੈਨਿਟੀ ਨੂੰ ਮਨਫੀ ਕੀਤਾ ਜਾ ਰਿਹਾ। ਉਸ ਤੋਂ ਬਾਅਦ ਉਹ ਤਾਂ ਸਨੋਬਾਲ ਹੋ ਕੇ ਸਿਚੁਏਸ਼ਨ ਕਿਹੋ ਜਿਹੀ ਬਣੀ ਕਿ ਕੰਜ਼ਰਵੇਟਿਵ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਕੌਕਸ ਦੇ ਵਿੱਚ ਜਿਹੜੀ ਦਰਾਰਾਂ ਨੇ ਉਹ ਪ੍ਰਤੱਖ ਹੋਈਆਂ ਪਿਛਲੇ ਦਿਨੀ ਆਪਾਂ ਉਹਦੇ ਬਾਰੇ ਗੱਲ ਕੀਤੀ ਆ। ਹੁਣ ਕੁਝ ਕੁਝ ਮਿਲਦੀ ਜੁਲਦੀ ਕਹਾਣੀ ਇੱਕ ਵੈਨਕੂਵਰ ਆਈਲੈਂਡ ਦੇ ਸਕੂਲ ਤੋਂ ਸਾਹਮਣੇ ਆ ਰਹੀ ਹੈ। ਵੈਨਕੂਵਰ ਆਈਲੈਂਡ 'ਤੇ ਚੌਥੀ ਜਮਾਤ ਦੇ ਵਿੱਚ ਇੱਕ ਬੱਚਾ ਪੜ੍ਹਦਾ ਅਤੇ ਉਹਨਾਂ ਦਾ ਵਿੰਟਰ ਕੌਨਸਰਟ ਸੀ। ਵਿੰਟਰ ਕੌਨਸਰਟ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਵੱਖੋ ਵੱਖਰੇ ਕੋਈ ਗੀਤ ਅਤੇ ਹੋਰ ਜੋ ਵੀ ਆਈਟਮਸ ਦੀ ਤਿਆਰੀ ਕਰਵਾਈ ਜਾਂਦੀ ਆ, ਉਹਦੇ ਵਿੱਚ ਇੱਕ ਗਾਣਾ ਜਿਹਦਾ ਨਾਮ ਹੈ ਦ ਸੌਂਗ ਇਜ਼ ਟਾਈਟਲਡ ਕੈਂਡੀ ਕੇਨ ਲੇਨ। ਕੈਂਡੀ ਕੇਨ ਲੇਨ ਦੇ ਲਿਰਿਕਸ ਦੇ ਵਿੱਚ ਕੁਝ ਸ਼ਬਦਾਂ ਨੂੰ ਜਿਹੜੇ ਟੀਚਰ ਸੀ ਉਹਨਾਂ ਨੇ ਕ੍ਰੋਸ ਆਫ ਕਰਕੇ ਰਿਪਲੇਸ ਕਰ ਦਿੱਤਾ। ਉਹ ਸ਼ਬਦ ਇਸ ਕਰਕੇ ਬਦਲੇ ਗਏ ਤਾਂ ਕਿ ਜਿਹੜੇ ਬਾਕੀ ਬੱਚੇ ਨੇ ਕਲਾਸ ਦੇ ਵਿੱਚ ਜਿਹੜੇ ਕਿ ਕ੍ਰਿਸਚਨ ਫੇਥ ਨੂੰ ਬਿਲੋਂਗ ਨਹੀਂ ਕਰਦੇ ਉਹਨਾਂ ਨੂੰ ਇਨਕਲੂਡ ਕੀਤਾ ਜਾ ਸਕੇ। ਸੋ ਇਨਕਲੂਸਿਵਿਟੀ ਦੇ ਨਾਂ 'ਤੇ ਇਹ ਕੀਤਾ ਗਿਆ। ਜਿਹੜੇ 3 ਸ਼ਬਦ ਮਨਫੀ ਕੀਤੇ ਗਏ ਨੇ ਇਸ ਬੱਚੇ ਦੀ ਮਦਰ ਨੇ ਦੱਸਿਆ, ਇੱਕ ਹੈਗਾ ਰੂਡੋਲਫ, ਇੱਕ ਸੈਂਟਾ ਅਤੇ ਤੀਜਾ ਸ਼ਬਦ ਹੈ ਕ੍ਰਿਸਮਸ।
ਯਾ, ਸੋ ਕ੍ਰਿਸਮਸ ਦੇ ਗਾਣੇ ਵਿੱਚੋਂ ਕ੍ਰਿਸਮਸ ਮਨਫੀ ਕਰਤਾ,
ਰਾਈਟ।
ਸੋ ਕਹਿੰਦੇ ਇਨਕਲੂਸਿਵਿਟੀ ਦੇ ਨਾਂ 'ਤੇ ਇੱਦਾਂ ਕੀਤਾ ਸੀ ਵੀ ਬਾਕੀ ਬੱਚਿਆਂ ਨੂੰ ਇੱਦਾਂ ਨਾ ਲੱਗੇ ਵੀ ਅਸੀਂ ਉਹਨਾਂ ਦੇ ਉੱਤੇ ਕੋਈ ਇੱਕ ਧਰਮ ਥੋਪ ਰਹੇ ਹਾਂ। ਕ੍ਰਿਸਮਸ ਵਿਜੇ ਜੀ, ਸੈਂਟਾ ਤਾਂ ਕੋਕਾ ਕੋਲਾ ਵਾਲਿਆਂ ਨੇ ਬਣਾਇਆ,
ਕਰੈਕਟ, ਉਹਨਾਂ ਦਾ ਬ੍ਰੈਂਡਿੰਗ ਦਾ, ਯੈਸ, ਬਿਲਕੁਲ ਸਹੀ ਗੱਲ ਹੈ।
ਸੈਂਟਾ ਇਹ ਸਿੱਧੇ ਸਿੱਧੇ ਤੌਰ ਤੇ ਕੋਈ ਕ੍ਰਿਸਚੈਨਿਟੀ ਨਾ ਇਹਦਾ ਕੋਈ
ਸੰਤ ਨਹੀਂ,
ਕੋਈ ਸੰਤ ਨਹੀਂ ਹੈ। ਸੋ ਇਹ ਤਾਂ ਕੋਕਾ ਕੋਲਾ ਵਾਲਿਆਂ ਦੀ ਮਾਰਕੀਟਿੰਗ ਸਟ੍ਰੈਟਜੀ ਸੀ,
ਕਰੈਕਟ।
ਤੇ ਸੈਂਟਾ ਤਾਂ ਮਤਲਬ ਇੱਕ ਆਈ ਡੋਂਟ ਥਿੰਕ ਵੀ ਉਹਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ
ਕਲਚਰਲ ਫਿਗਰ ਆ,
ਉਹ ਇੱਕ ਕਲਚਰਲ ਹੈ, ਇੱਕ ਕਲਚਰਲ ਸਿੰਬਲ ਹੈ, ਉਹ ਇੱਕ ਧਾਰਮਿਕ ਸਿੰਬਲ ਸ਼ਾਇਦ ਨਹੀਂ ਹੈ। ਮੈਂ ਕੋਈ ਐਕਸਪਰਟ ਨਹੀਂ,
ਨਹੀਂ ਇਹ ਗੱਲ ਤੁਹਾਡੀ ਸਹੀ ਹੈ, ਇਹ ਬਿਲਕੁਲ ਸਹੀ ਗੱਲ ਹੈ। ਕੋਕਾ ਕੋਲਾ ਨੇ ਆਪਣੀ ਕੈਂਪੇਨ ਮਾਰਕੀਟਿੰਗ ਦੇ ਆਧਾਰ ਤੇ, ਤੇ ਸੈਂਟਾ ਦੇ ਕੱਪੜੇ ਵੀ ਇੱਕ ਟਾਈਮ ਤੇ ਉਹ ਹਰੇ ਰੰਗ ਦੇ ਹੋਇਆ ਕਰਦੇ ਸੀ,
ਸੋ ਕਿਤੇ ਬਾਈਬਲ ਵਿੱਚ ਨਹੀਂ ਲਿਖਿਆ ਹੋਇਆ ਸੈਂਟਾ ਜਾਂ ਕੋਈ ਇਦਾਂ ਕਿਸੇ ਕੋਈ ਧਾਰਮਿਕ ਗ੍ਰੰਥ ਵਿੱਚ ਨਹੀਂ ਲਿਖਿਆ।
ਸੋ ਰਿਲੀਜੀਅਸ ਫਿਗਰ ਨਹੀਂ ਹੈ,
ਨਹੀਂ ਹੈ,
ਇਹ ਇੱਕ ਸੋਸ਼ਲ ਜਾਂ ਕਲਚਰਲ ਫਿਗਰ ਹੈ।
ਤੇ ਹੁਣ ਤਾਂ ਵੀ ਇੰਡੀਆ ਦੇ ਵਿੱਚ ਵੀ ਲੋਕ ਹੈਲੋਵੀਨ ਮਨਾਈ ਜਾਂਦੇ ਆ,
ਕਰੈਕਟ,
ਇੰਡੀਆ ਦੇ ਵਿੱਚ ਵੀ ਲੋਕ ਉੱਥੇ ਸਾਰੇ ਜਿਹੜੇ ਇਦਾਂ ਦੇ ਧਰਮ ਹੈ ਤਿਉਹਾਰ ਨੇ ਮਨਾਈ ਜਾਂਦੇ
ਆ,
ਸੈਲੀਬ੍ਰੇਸ਼ਨ ਹੋ ਰਹੀ ਹੈ।
ਤੇ ਅਸੀਂ ਇੱਥੇ
ਈਸਟਰ ਮਨਾਈ ਜਾਂਦੇ ਵੇ,
ਅਸੀਂ ਮਲਟੀਕਲਚਰਲ ਮੁਲਕ ਦੇ ਵਿੱਚ ਰਹਿੰਦੇ ਹਾਂ, ਜਿੱਥੇ ਅਸੀਂ ਕਹਿੰਦੇ ਹਾਂ ਕਿ ਦੁਨੀਆ ਭਰ ਦੇ ਲੋਕ ਆ ਕੇ ਮਲਟੀਕਲਚਰਲ ਮੁਲਕ ਦੇ ਵਿੱਚ ਰਹਿਣ ਦਾ ਇੱਕ ਸਭ ਤੋਂ ਵੱਡਾ ਪਹਿਲੂ ਕੀ ਆ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਕਲਚਰ ਹੈ, ਤੁਹਾਡਾ ਪਿਛੋਕੜ ਆ, ਤੁਸੀਂ ਉਹਨੂੰ ਮਾਣੋ, ਪਰ ਨਾਲ ਦੂਜਿਆਂ ਨੂੰ ਸਿੱਖੋ, ਦੂਜਿਆਂ ਦੇ ਉਹਨਾਂ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਲ ਹੋਵੋ। ਹੁਣ ਜੇ ਇਨਕਲੂਸਿਵਿਟੀ ਦੇ ਨਾਂ 'ਤੇ, ਉਹੀ ਤੁਹਾਡੀ ਗੱਲ ਵੀ ਕ੍ਰਿਸਮਸ ਦੇ ਗਾਣੇ ਦੇ ਵਿੱਚੋਂ ਕ੍ਰਿਸਮਸ ਹੀ ਕੱਢਤਾ, ਅਤੇ ਇਹ ਉਹਦੇ ਵਿੱਚੋਂ ਇਹ ਕਿੱਥੇ ਤੱਕ ਦੀ ਵਾਜਬ ਗੱਲ ਆ? ਇਹ ਇਹ ਜਿਹੜੀਆਂ ਚੀਜ਼ਾਂ ਨੇ ਐਨੇ ਵਾਸੂ ਜੀ, ਹੁਣ ਨਾ ਗੈਟਿੰਗ ਓਫੈਂਡਿਡ ਹੈਜ਼ ਬਿਕਮ ਅ ਨੈਸ਼ਨਲ ਸਪੋਰਟ। ਉਹ ਤਾਂ ਹੀ ਅਸੀਂ ਵੇਖਦੇ ਹਾਂ ਜਿਹੜੀ ਹੁਣ ਜਿਹੜੇ ਲੋਕੀ ਟ੍ਰਿਗਰ ਬੜੀ ਛੇਤੀ ਹੋਣ ਲੱਗ ਪਏ, ਕਿਉਂਕਿ ਇਹਦੇ ਵਿੱਚ ਹੋਰ ਬਥੇਰੇ ਕੰਮ ਨੇ ਕਰਨ ਵਾਲੇ ਜਿਨ੍ਹਾਂ ਨੂੰ ਕਿ ਸਕੂਲਾਂ ਚੋਂ ਮਨਫੀ ਕਰਨ ਦੀ ਲੋੜ ਹੈ।
ਵੈਨ ਯੂ ਓਵਰਡੂ ਥਿੰਗਸ ਲਾਈਕ ਦਿਸ,
ਯੈਸ,
ਇਟ ਡਸ ਨਾਟ ਹੈਲਪ ਦ ਕੌਜ਼,
ਇਟ ਡਸਨਟ, ਨਾਟ ਐਟ ਆਲ।
ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਮੀਗ੍ਰੈਂਟਸ ਨੇ, ਜਿਹੜੇ ਮਾਈਨੋਰਿਟੀਜ਼ ਨੇ, ਜਿਹੜੇ ਡਾਇਵਰਸ ਬੈਕਗ੍ਰਾਉਂਡਸ ਦੇ ਲੋਕ ਨੇ,
ਜੀ,
ਵੀ ਅਸੀਂ ਉਹਨਾਂ ਨੂੰ ਜ਼ਿਆਦਾ ਇਨਕਲੂਡਿਡ ਮਹਿਸੂਸ ਕਰਾਈਏ, ਉਹਨਾਂ ਨੂੰ ਇੱਦਾਂ ਲੱਗੇ ਵੀ ਉਹ ਸਾਡੇ ਹੀ ਇੱਕ ਹਿੱਸਾ ਨੇ,
ਜੀ,
ਪਰ ਜਿਨ੍ਹਾਂ ਦੇ ਨਾਲ ਤੁਸੀਂ ਉਹਨਾਂ ਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੇ ਉਹੀ ਅਸਹਿਮਤ ਹੋ ਗਏ, ਜੇ ਉਹੀ ਨਾਰਾਜ਼ ਹੋ ਗਏ,
ਤਾਂ ਫਿਰ
ਸੋ ਇਟਸ ਨਾਟ ਹੈਲਪਿੰਗ ਦ ਕੌਜ਼,
ਨਾਟ ਹੈਲਪਿੰਗ ਐਟ ਆਲ।
ਸੋ ਇਹਦੇ ਨਾਲ ਫਿਰ ਜਿਹੜਾ ਇੱਕ ਕਹਿ ਲਓ ਵੀ ਸਟਿਗਮਾ ਹੈ, ਜਾਂ ਕਹਿ ਲਓ ਇੱਕ ਜਿਹੜਾ ਵਿਤਕਰਾ ਹੈ ਜੋ
ਇਮੀਗ੍ਰੈਂਟਸ
ਨੂੰ ਫੇਸ ਕਰਨਾ ਪੈਂਦਾ, ਉਹਦੇ ਵਿੱਚ ਵਾਧਾ ਹੋਇਆ ਕਰਦਾ, ਘਟਦਾ ਨਹੀਂ ਹੁੰਦਾ ਉਹ, ਜਦੋਂ ਤੁਸੀਂ ਕੋਈ ਚੀਜ਼ ਦੀ ਆਤੀ ਕਰਾ ਦਿਓ।
ਬਿਲਕੁਲ, ਜਦੋਂ ਵਾਸੂ ਜੀ ਸਾਨਿਚ ਸਕੂਲ ਡਿਸਟ੍ਰਿਕਟ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਇੱਦਾਂ ਕੋਈ ਡਾਇਰੈਕਟਿਵ ਨਹੀਂ ਹੈ, ਕੋਈ ਨਿਰਦੇਸ਼ ਨਹੀਂ ਹੈ ਕਿ ਕਿਸੇ ਕੋਈ ਪਰਟੀਕੁਲਰ ਅਜਿਹੇ ਸ਼ਬਦ ਨੇ ਜਿਹਨਾਂ ਨੂੰ ਬੈਨ ਕਰ ਦਿੱਤਾ ਗਿਆ। ਕਹਿੰਦੇ ਵੀ ਸਕੂਲ ਡਿਸਟ੍ਰਿਕਟ ਦੇ ਸੁਪਰਡੈਂਡੈਂਟ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਅਸੀਂ ਸੈਂਟਾ ਜਾਂ ਰੂਡੋਲਫ ਨੂੰ ਸਕੂਲਾਂ 'ਚੋਂ ਕੈਂਸਲ ਨਹੀਂ ਕਰ ਰਹੇ, ਪਰ ਪਤਾ ਨਹੀਂ ਵੀ ਜਿਹੜੇ ਟੀਚਰ ਨੇ, ਇੱਕ ਟੀਚਰ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਆਹ ਸ਼ਬਦ ਨੇ ਇਹਨਾਂ ਨੂੰ ਇਸ ਗੀਤ ਦੇ ਵਿੱਚੋਂ ਮਨਫੀ ਕਰ ਲਈਏ, ਵੀ ਉਹ ਟੀਚਰ ਨੇ ਅਜਿਹਾ ਫੈਸਲਾ ਕਿਉਂ ਲਿਆ, ਅਸੀਂ ਉਸ ਬਾਰੇ ਕੁਝ ਕਹਿ ਨਹੀਂ ਸਕਦੇ। ਫਿਰ ਉਹਨਾਂ ਨੇ ਇੱਕ ਇਹ ਵੀ ਕਿਹਾ, ਕਹਿੰਦੇ ਵੀ ਸਕੂਲ ਕਿਸੇ ਇੱਕ ਪਰਟੀਕੁਲਰ ਰਿਲੀਜਨ ਨੂੰ ਦੂਜੇ ਰਿਲੀਜਨ ਦੀ ਥਾਂ 'ਤੇ ਪ੍ਰਮੋਟ ਨਹੀਂ ਕਰਦੇ, ਅਨਲੈਸ ਆਫਕੋਰਸ ਜੇ ਕੋਈ ਰਿਲੀਜੀਅਸ ਸਕੂਲ ਆ, ਦੈਟਸ ਅ ਸੈਪਰੇਟ ਸਟੋਰੀ, ਪਰ ਜਿਹੜੇ ਪਬਲਿਕ ਸਕੂਲਸ ਨੇ ਉਹਦੇ ਵਿੱਚ ਸਕੂਲ ਡਿਸਟ੍ਰਿਕਟ ਦਾ ਇਹ ਕਹਿਣਾ, ਕਹਿੰਦੇ ਸਕੂਲ ਡਿਸਟ੍ਰਿਕਟ ਤਾਂ ਸੈਕੂਲਰ ਆ। ਫਿਰ ਨਾਲ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਉਹਦਾ ਵਿੰਟਰ ਕੌਨਸਰਟ ਆ, ਕਹਿੰਦੇ ਦੈਟ ਇਜ਼ ਨਾਟ ਅ ਪ੍ਰੋਪਰ ਵੈਨਿਊ ਟੂ ਸੈਲੀਬ੍ਰੇਟ ਵਨ ਰਿਲੀਜੀਅਸ ਬਿਲੀਫ ਓਵਰ ਦੀ ਅਦਰ। ਹੁਣ ਜਿਹੜੀ ਆ ਵਿੰਟਰ ਬ੍ਰੇਕ ਆ, ਆ ਵਿੰਟਰ ਬ੍ਰੇਕ ਕਿਸ ਸੰਦਰਭ ਦੇ ਵਿੱਚ ਹੁੰਦੀ ਆ? ਇਹ ਤਾਂ ਨਾ ਕੰਮ ਪਿਛਲੇ 20 ਸਾਲ ਤੋਂ ਸ਼ੁਰੂ ਹੋਇਆ ਕਿ ਜੀ ਮੈਰੀ ਕ੍ਰਿਸਮਸ ਨਹੀਂ ਕਹਿਣਾ, ਹੈਪੀ ਹੋਲੀਡੇਜ਼ ਕਹਿਣਾ, ਰਾਈਟ? ਕਈ ਲੋਕ ਉਹ ਆਪਾਂ ਪਿਛਲੇ, ਆਈ ਥਿੰਕ ਇਹ ਗੱਲ ਸਾਨੂੰ ਹਰ ਸਾਲ ਕਰਨੀ ਪੈ ਜਾਂਦੀ ਆ ਕਿ ਜੇ ਅਸੀਂ ਇੱਕ ਮਲਟੀਕਲਚਰਲ ਮੁਲਕ ਦੇ ਵਿੱਚ ਰਹਿੰਦੇ ਹਾਂ, ਖੁਸ਼ੀਆਂ ਦੀ ਤਾਂ ਅੱਗੇ ਹੀ ਘਾਟ ਆ। ਬੰਦਾ ਕਹਿੰਦਾ ਖੁਸ਼ੀਆਂ ਤਾਂ ਲੱਭਿਆ, ਤੁਹਾਨੂੰ ਸਿਰਜਣੀਆਂ ਚਾਹੀਦੀਆਂ ਨੇ, ਖੁਦ ਲੱਭਿਆ ਨਹੀਂ ਮਿਲਦੀਆਂ, ਖੁਸ਼ੀਆਂ ਤੇ ਸਿਰਜੀਆਂ ਜਾਂਦੀਆਂ ਨੇ। ਯੂ ਹੈਵ ਟੂ ਕ੍ਰੀਏਟ ਯੂਅਰ ਹੈਪੀਨੈਸ, ਆ ਹੈਪੀਨੈਸ ਕ੍ਰੀਏਟ ਕਰਨ ਦੇ ਸਾਰੇ ਬਹਾਨੇ ਨੇ, ਇੱਕ ਜਿਹੇ ਮੌਕੇ ਨੇ ਇੱਕ ਦੂਜੇ ਨਾਲ ਸਿੱਖਣ ਦੇ, ਇੱਕ ਦੂਜੇ ਨਾਲ ਤੁਸੀਂ ਮਿਲ ਵਰਤਣ ਦੇ। ਜੇ ਅਸੀਂ ਇੱਕ ਦੂਜੇ ਦੇ ਤਿਉਹਾਰਾਂ ਤੋਂ ਇਸ ਤਰ੍ਹਾਂ ਬੇਮੁੱਖ ਹੋਣ ਲੱਗ ਗਏ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਅਸੀਂ ਕਹੀਏ ਉਹ ਨਹੀਂ ਨਹੀਂ ਕਿਸੇ ਦੀ ਸੈਂਸਿਟੀਵਿਟੀ ਨਾ ਭੜਕ ਜਾਵੇ ਜਾਂ ਕਿਸੇ ਨੂੰ ਇੱਦਾਂ ਨਾ ਲੱਗੇ ਮੇਰੇ 'ਤੇ ਧਰਮ ਥੋਪਿਆ ਜਾ ਰਿਹਾ, ਇੱਦਾਂ ਥੋੜ੍ਹੇ ਹੋਇਆ ਕਰਦਾ ਯਾਰ।
ਸੋ ਇਹ ਜਿਹੜੀ ਗੱਲ ਹੋਣੀ ਬੜੀ ਜ਼ਰੂਰੀ ਹੈ, ਦਿੱਕਤ ਸਿਰਫ ਇਹ ਹੈ, ਟ੍ਰੈਜਡੀ ਇਹ ਹੈ ਕਿ ਜਿਹੜੇ ਲੋਕ ਇਹ ਗੱਲ ਕਰਦੇ ਨੇ ਉਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ, ਦੇ ਟੇਕ ਇਟ ਅ ਨੋਚ ਹੋ ਜਾਂਦੀ ਗੱਲ। ਸੋ ਜਿਹੜਾ ਬੰਦਾ ਵੀ ਇਹ ਸੈਂਸਿਟਿਵ ਮੁੱਦੇ ਤੇ ਗੱਲ ਕਰਦਾ ਉਹ ਐਕਸਟ੍ਰੀਮ ਹੋ ਕੇ ਗੱਲ ਕਰਦਾ, ਇਮੋਸ਼ਨਲ ਇਹਦੇ ਵਿੱਚ, ਕਿਉਂਕਿ ਸੈਂਸਿਟਿਵ ਮਾਮਲੇ ਨੇ, ਇਹਨਾਂ ਦੇ ਵਿੱਚ ਇਮੋਸ਼ਨਸ ਆ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਕੈਂਸਲ ਕਰ ਦਿੱਤਾ ਜਾਂਦਾ ਦੂਜੀ ਧਿਰ ਵੱਲੋਂ। ਸੋ ਉਹ ਐਕਸਟ੍ਰੀਮਿਸਟ ਦੇ ਵਿਚਕਾਰ ਗੱਲਬਾਤ ਚੱਲ ਜਾਂਦੀ, ਫਿਰ ਸਾਰੇ ਉਹਨਾਂ ਨੂੰ, ਜਿਹੜੀ ਸਾਡੀ ਮੇਨ ਸਟ੍ਰੀਮ, ਜਿਹੜੇ ਕੈਨੇਡੀਅਨਸ ਦੇਖੋ, ਬੜੇ ਸੌਫਟ ਕਿਸਮ ਦੇ, ਬੜੇ ਇੱਕ ਨਰਮ ਕਿਸਮ ਦੇ ਲੋਕ ਨੇ, ਉਹ ਫਿਰ ਇਹਨਾਂ ਨੂੰ ਕੈਂਸਲ ਕਰ ਦਿਆ ਕਰਦੇ ਫ੍ਰਿੰਜ ਐਲੀਮੈਂਟ ਕਹਿ ਕੇ, ਜਿਹੜੇ ਇਧਰਲੇ ਪਾਸੇ ਵੀ ਤੇ ਉਧਰਲੇ
ਪਾਸੇ
ਦੋਨੋਂ ਹੀ ਪਾਸੇ। ਸੋ ਜਿਹੜੀ ਬੈਲੈਂਸ ਜੀ ਗੱਲ ਕੋਈ ਕਰ ਨਹੀਂ ਰਿਹਾ, ਸਹਿੰਦੀ ਸਹਿੰਦੀ ਗੱਲ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ,
ਬਹੁਤ ਜ਼ਰੂਰੀ ਹੈ।
ਸੋ ਹਵਾ ਚਲਦੀ ਰਹੇ, ਸਾਹ ਦੇ ਰਹਿਣਗੇ, ਹਨੇਰੀਆਂ ਨਾ ਚਲਾਓ,
ਉਹਦੇ ਨਾਲ ਸਭ ਘੁੱਟ ਪੁੱਟ ਜਾਣਾ,
ਜਾਂ ਫਿਰ ਬਿਲਕੁਲ ਹੀ ਹਵਾ ਹੀ ਕੱਢ ਲੈਣ, ਤੁਸੀਂ ਵੈਕਿਊਮ ਕ੍ਰੀਏਟ ਕਰ ਦਿੰਦੇ,
ਉਹਦੇ ਨਾਲ ਸਾਈਂ
ਜਾਂ ਹਨੇਰੀਆਂ ਆ ਜਾਂਦੀਆਂ। ਸੋ ਐਕਸਟ੍ਰੀਮ ਜਿਹੜੀ ਗੱਲ ਹੋ ਰਹੀ ਆ, ਇਹ ਗੱਲ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਇਨਕਲੂਸਿਵਿਟੀ ਦੇ ਨਾਂ ਤੇ ਕਿਤੇ ਅੱਤ ਤਾਂ ਨਹੀਂ ਕਰ ਰਹੇ।
ਹਾਂ, ਯੈਸ, ਕਿਉਂਕਿ ਅੱਤ ਦਾ ਅਗਲਾ ਫਿਰ ਅੰਤ ਹੀ ਹੁੰਦਾ।
ਹਾਂ, ਇਹ ਸਮੱਸਿਆ, ਇੱਕ ਡਿਸਕ੍ਰਿਮੀਨੇਸ਼ਨ, ਤੇ ਇੱਕ ਕਹਿ ਲਓ ਵੀ ਉਹਦੀ ਜਿਹੜੀ ਵਿਤਕਰਾ ਕਿਸੇ ਤਰ੍ਹਾਂ ਦਾ ਵੀ ਮਾੜਾ ਹੈ
ਜੀ,
ਦੂਸਰੇ 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 ਨੂੰ ਕਿਉਂ ਨੀ ਸੈਲੀਬ੍ਰੇਟ ਕਰ ਸਕਦੇ,
ਕਿਉਂ ਨੀ ਕਰ ਸਕਦੇ? ਮੈਂ ਵਾਸੂ ਜੀ, ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਦੀ, ਕਈ ਵਾਰੀ ਕੋਈ ਵੀ ਤਿਉਹਾਰ ਆ ਜਾਵੇ, ਕੋਈ ਵੀ ਤਿਉਹਾਰ ਆ ਜਾਵੇ, ਕ੍ਰਿਸਮਸ ਹੋਇਆ, ਈਦ ਹੋਵੇ, ਦੀਵਾਲੀ ਹੋਵੇ, ਹੋਲੀ ਹੋਵੇ, ਵੱਖੋ ਵੱਖਰੇ ਬਾਕੀ ਤਿਉਹਾਰ ਨੇ, ਉਹਦੇ ਉੱਪਰ ਜਦੋਂ ਕੋਈ ਵਧਾਈਆਂ ਦਿੰਦਾ ਤਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ। ਫਿਰ ਇੱਕ ਮੈਨੂੰ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਕੈਨੇਡਾ, ਮੈਂ ਕਿਉਂਕਿ ਵਾਸੂ ਜੀ ਇੰਡੀਆ 'ਚ ਕਦੇ ਨਹੀਂ ਇਹ ਸੁਣਿਆ ਸੀ, ਇੰਡੀਆ 'ਚ ਈਦ ਮੁਬਾਰਕ ਸੀ ਤਾਂ ਈਦ ਮੁਬਾਰਕ ਸੀ, ਇੰਡੀਆ 'ਚ ਹੋਲੀ ਮੁਬਾਰਕ ਸੀ ਤਾਂ ਹੋਲੀ ਮੁਬਾਰਕ ਸੀ, ਜੇ ਦੀਵਾਲੀ ਦੀਆਂ ਵਧਾਈਆਂ ਸੀ, ਵਿਸਾਖੀ ਦੀਆਂ ਵਧਾਈਆਂ ਸੀ ਤਾਂ ਵਧਾਈਆਂ ਸੀ। ਇੱਥੇ ਇੱਕ ਮੈਂ ਆ ਕੇ ਜਦੋਂ ਮੈਂ 18-19 ਸਾਲ ਦਾ, ਮੈਂ ਕਿਹਾ ਇਹ ਕਿਉਂ ਕਹਿੰਦੇ ਨਾਲ ਹੈਪੀ ਦੀਵਾਲੀ ਟੂ ਐਵਰੀ ਵਨ ਹੂ ਇਜ਼ ਸੈਲੀਬ੍ਰੇਟਿੰਗ, ਕਿਉਂ ਭਾਈ ਜੇ ਦੂਜਾ ਕੋਈ ਜੋ ਉਸ ਧਰਮ ਨੂੰ ਨਹੀਂ ਬਿਲੋਂਗ ਕਰਦਾ ਤੁਸੀਂ ਮੁਬਾਰਕਬਾਦ ਹੀ ਦੇ ਰਹੇ ਹੋ, ਉਹਨੂੰ ਕਿਹੜਾ ਉਹਦੇ ਨਾਲ ਕੋਈ ਪ੍ਰੋਬਲਮ ਹੋ ਜਾਣੀ ਹੈ। ਸੋ ਇੱਕ ਉਹ ਸਿਸਟਮ ਇਹੋ ਜਿਹਾ ਇਨਕਲੂਸਿਵਿਟੀ ਦੇ ਨਾਂ ਤੇ ਇਹੋ ਜਿਹਾ ਸਿਰਜ ਲਿਆ ਗਿਆ, ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ, ਇਹਨਾਂ ਨੂੰ ਇਹਨਾਂ ਦੀ ਨਿਖੇਧੀ ਕਰਨ ਦੀ ਜ਼ਰੂਰਤ ਆ। ਅਸੀਂ ਜੇ ਗਲੋਬਲ ਸਿਟੀਜ਼ਨ ਬਣਨਾ, ਦੁਨੀਆ ਭਰ ਦੇ ਵਿੱਚ ਅਸੀਂ ਵਿਚਰਨਾ, ਗੱਲ ਅਸੀਂ ਕਰਦੇ ਹਾਂ ਵਰਲਡ ਇਜ਼ ਅ ਵਿਲੇਜ, ਇਫ ਵਰਲਡ ਇਜ਼ ਅ ਵਿਲੇਜ ਤਾਂ ਪਿੰਡ ਦੇ ਵਿੱਚ ਤਾਂ ਸਾਰੇ ਰਲ ਮਿਲ ਕੇ ਰਹਿੰਦੇ ਨੇ, ਇੱਕ ਦੂਜੇ ਦੇ ਸੁੱਖ ਦੁੱਖ ਦੇ ਵਿੱਚ ਸ਼ਾਮਿਲ ਹੁੰਦੇ ਨੇ, ਤਾਂ ਇੱਥੇ ਅਸੀਂ ਤਿਉਹਾਰ ਦੇ ਵਿੱਚ ਉਸ ਤਿਉਹਾਰ ਦੇ ਨਾਲ ਜਿਹੜੇ ਕੁਝ ਜੁੜੇ ਹੋਏ ਕਲਚਰਲ ਜਾਂ ਰਿਲੀਜੀਅਸ ਸਿੰਬਲਸ ਨੇ, ਕਿ ਉਹਨਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਕੇ ਉਹਨਾਂ ਨੂੰ ਸੈਲੀਬ੍ਰੇਟ ਨਹੀਂ ਕਰ ਸਕਦੇ।
ਹੁੰਦਾ ਕੀ ਆ ਵਿਜੇ ਜੀ, ਇਮੀਗ੍ਰੈਂਟਸ ਦੀ ਰਿਐਲਿਟੀ, ਬਿਲਕੁਲ ਤੁਸੀਂ ਸਹੀ ਗੱਲ ਕਹੀ ਆ, ਇਮੀਗ੍ਰੈਂਟਸ ਦੀ ਰਿਐਲਿਟੀ ਇਹ ਆ ਕਿ ਜਦੋਂ ਅਸੀਂ ਇਮੀਗ੍ਰੇਟ ਕਰਕੇ ਕਿਸੇ ਹੋਰ ਮੁਲਕ ਵਿੱਚ ਜਾਂਦੇ ਹਾਂ, ਉੱਥੇ ਇਨ ਮੋਸਟ ਆਫ ਦ ਕੇਸਿਸ ਅਸੀਂ ਮਾਈਨੋਰਿਟੀ ਬਣ ਜਾਂਦੇ ਹਾਂ
ਜੀ,
ਤੇ ਜਦੋਂ ਤੁਸੀਂ ਮਾਈਨੋਰਿਟੀ ਬਣਦੇ ਹੋ ਦੈਨ ਯੂ ਟਰਾਈ ਟੂ ਕਲਿੰਗ ਔਨ ਟੂ ਸਮ ਆਈਡੈਂਟੀ, ਐਂਡ ਇਨ ਮੋਸਟ ਆਫ ਦੋਜ਼ ਕੇਸਿਸ ਉਹ ਆਈਡੈਂਟੀ ਬਣਦੀ ਤੁਹਾਡਾ ਧਰਮ, ਉਹ ਸਭ ਤੋਂ ਸੌਖਾ ਤਰੀਕਾ ਹੁੰਦਾ ਇੱਕ ਗਰੁੱਪ ਦਾ, ਇੱਕ ਵੱਡੇ ਸਮੂਹ ਦਾ ਹਿੱਸਾ ਬਣ ਜਾਣਾ। ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੀ ਆਈਡੈਂਟੀ ਨਾਲ ਕਲਿੰਗ ਔਨ ਕਰਦੇ ਹੋ, ਇਟ ਕਮਸ ਵਿਦ ਇਨਸਿਕਿਉਰਿਟੀ, ਫਿਰ ਤੁਸੀਂ ਥੋੜੇ ਜ਼ਿਆਦਾ ਇਨਸਿਕਿਉਰ ਹੋ ਜਾਂਦੇ ਹੋ, ਫਿਰ ਤੁਹਾਨੂੰ ਲੱਗਦਾ ਵੀ ਮੇਰਾ ਧਰਮ ਹੀ ਮੈਂ ਹਾਂ,
ਤੇ ਫਿਰ ਉਹ ਸੈਂਸਿਟੀਵਿਟੀ ਇਸੇ ਕਰਕੇ ਵੱਧ ਜਾਂਦੀ ਆ
ਤੇ ਉਹਦੇ ਨਾਲ ਜਿਹੜਾ ਧਰਮ ਆ ਉਹ ਵੀ ਡਿਸਟੋਰਟ ਹੋ ਜਾਂਦਾ, ਧਰਮ ਨੂੰ ਮਨਾਉਣ ਦਾ ਤਰੀਕਾ ਤੇ ਦੂਜਿਆਂ ਦੇ ਧਰਮ ਨੂੰ ਸੈਲੀਬ੍ਰੇਟ ਕਰਨ ਦਾ ਤਰੀਕਾ ਉਹ ਵੀ ਡਿਸਟੋਰਟ ਹੋ ਜਾਂਦਾ। ਸੋ ਦੈਟਸ ਵੇਅਰ ਦਾ ਡਿਸਟੋਰਸ਼ਨ ਕਮਸ ਫਰੋਮ।
ਅੱਛਾ, ਫਿਰ ਉਹਦਾ ਫਾਇਦਾ ਜਿਹੜਾ ਪੋਲੀਟੀਕਲ ਕਲਾਸ ਆ ਉਹ ਫਿਰ ਇੱਦਾਂ ਹੀ ਚੁੱਕਦੀ। ਅਸੀਂ ਵੇਖਿਆ ਹੁਣ ਉਹ ਅਨਫੋਰਚੁਨੇਟਲੀ ਹੌਲੀ ਹੌਲੀ ਉਹ ਕੈਨੇਡਾ ਦੇ ਵਿੱਚ ਵੀ ਉਹ ਨੈਰੇਟਿਵ ਸੀਪ ਇਨ ਹੋ ਰਿਹਾ ਕਿ ਤੁਹਾਡਾ ਧਰਮ ਖਤਰੇ 'ਚ ਆ ਜਾਂ ਫਲਾਣੇ ਧਰਮ ਦੇ ਲੋਕ ਖਤਰੇ 'ਚ ਨੇ। ਫਿਰ ਜਦੋਂ ਤੁਸੀਂ ਲੋਕਾਂ ਦੇ ਮਨ 'ਚ ਇਹ ਗੱਲ ਪਲਾਂਟ ਕਰਦੇ ਹੋ, ਫਿਰ ਕੋਈ ਉਹਨਾਂ ਦਾ ਮਸੀਹਾ ਬਣ ਕੇ ਉੱਭਰਦਾ, ਜਿਹੜਾ ਮਸੀਹਾ ਬਣ ਕੇ ਉੱਭਰਦਾ ਉਹ ਫਿਰ ਉਸ ਸਾਰੇ ਦੇ ਸਾਰੇ ਸੈਂਟੀਮੈਂਟ ਨੂੰ ਰਿੜਕਦਾ, ਉਹਦਾ ਸੋਲਿਊਸ਼ਨ ਨਹੀਂ ਕੱਢਦਾ, ਕਿਉਂਕਿ ਉਹਦਾ ਸੋਲਿਊਸ਼ਨ ਜੇ ਨਿਕਲ ਗਿਆ ਤਾਂ ਉਸ ਪਰਟੀਕੁਲਰ ਧਿਰ ਦਾ, ਉਸ ਵਿਅਕਤੀ ਦਾ ਜਿਹੜਾ ਮਸੀਹੇ ਵਾਲਾ ਰੁਤਬਾ, ਫਿਰ ਉਹ ਜਾਂਦਾ ਲੱਗਣਾ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਆ। ਵਾਸੂ ਜੀ,
ਕੈਨੇਡਾ ਪੋਸਟ ਦੀ ਹੜਤਾਲ ਚੱਲ ਰਹੀ ਹੈ, ਫਿਸਕਲ ਡੈਫਿਸਿਟ ਸਾਡਾ 46.8 ਬਿਲੀਅਨ ਹੈ, ਹੋ ਸਕਦਾ ਮਤਲਬ ਉਸ ਤੋਂ ਜ਼ਿਆਦਾ ਵੀ ਹੋ ਸਕਦਾ,
ਹਾਂ 55 ਬਿਲੀਅਨ ਵੀ ਹੋ ਸਕਦਾ,
55 ਬਿਲੀਅਨ ਵੀ ਹੋ ਸਕਦਾ,
ਉਸ ਤੋਂ ਵੱਧ ਵੀ ਹੋ ਸਕਦਾ,
60 ਬਿਲੀਅਨ ਵੀ ਹੋ ਸਕਦਾ।
ਪਰ ਇੱਕ ਗੱਲ,
ਸੰਭਾਵਨਾਵਾਂ ਬਹੁਤ ਨੇ
ਪਰ ਯਾਰ ਚਲੋ, ਸੰਭਾਵਨਾਵਾਂ ਵਧੀਆ ਰਹਿਣ, ਭਾਵਨਾਵਾਂ ਕਾਬੂ ਦੇ ਵਿੱਚ ਰਹਿਣ,
ਸਹਿੰਦਾ ਸਹਿੰਦਾ ਹੋਵੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਨੇ ਜਿਹੜੇ ਇਮੋਸ਼ਨ ਨੇ ਉਹ ਵੀ ਸਹਿੰਦਾ ਤਾਂ ਵਰਡ ਯੂ ਸੈਡ ਯੈਸਟਰਡੇ ਕਿ ਹੁਣ 40 ਬਿਲੀਅਨ ਕਿਹੜਾ ਥੋੜਾ ਹੁੰਦਾ, ਉਹ ਬੈਂਚ ਮਾਰਕ ਇਹੋ ਜਿਹਾ ਕ੍ਰੀਏਟ ਕਰਤਾ ਕਿ ਤੁਹਾਨੂੰ ਸੁਣ ਕੇ ਲੱ
ਠੀਕ ਹੀ ਰਹਿ ਗਏ।
ਮਤਲਬ ਉਹੀ ਮੈਂ ਕਹਿ ਰਿਹਾ ਕੈਨੇਡੀਅਨਸ ਇੰਨੇ ਅਕੋਮੋਡੇਟਿੰਗ ਨੇ, ਇੰਨੇ ਜ਼ਿਆਦਾ ਨਰਮ ਦਿਲ ਨੇ, ਉਹ ਕਹਿੰਦੇ ਚਲੋ 40 ਬਿਲੀਅਨ ਵੀ ਠੀਕ ਆ, ਵੀ ਇਸ ਤੋਂ ਜ਼ਿਆਦਾ ਨਾ ਕਰਿਓ, ਸਹਿੰਦਾ ਸਹਿੰਦਾ ਕਰ, ਮੇਰੀ ਨਾ ਲਿਆਓ।
ਬਸ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਬਹੁਤ ਸ਼ੁਕਰੀਆ।